आए दर्शन परसया गुरु का जन्म मरण दुख जाए हुआ सित खसम भी नूर असो कुसों टटिया खुद जिते सके पातशाह माल जन्म जन्म दी कटिया सज्जन सच्चा पातशाह सिरसां दा साहु जिस पास बैठिया सोहिया सबनां दा वेसाहु सज्जन सच्चा पातशाह सिरसां दा साहु जिस पास बैठिया सोहिया सबनां दा वेसाहु सतनाम वाहे गुरु साहिब जी सोरठ एक ओंकार सतगुरु प्रसाद बहु परपंच कार पार स्थान लियावै सुत दारा पह आन लुटावै बहु पर पंचकार पार स्थान लियावै सुत दारा पह आन लुटावै मन मेरे भूले कपट ना कीजै अंत नवेरा फिर जी पहली जै रहाउ खेन खेन तन छीज जरा जनावै तब तेरी ओक कोई पानियो ना पावै कहत कबीर कोई नहीं तेरा हृदय राम की ना जप है सवेरा कहत कबीर कोई नहीं तेरा हृदय राम की ना जप है सवेरा वाहिगुरु जी का खालसा वाहिगुरु जी की फतह।
हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे सन्मान यो गुरु सत्संग जियो सनेमर पते प्रवान करने ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਸਿਰਮੌਰ ਸ੍ਰੀ ਕਬੀਰ ਜੀ ਦਾ ਅੱਜ ਪਾਵਨ ਪਵਿੱਤਰ ਵਾਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਹੁਕਮ ਦੇ ਨਾਮੇ ਦੇ ਰੂਪ ਵਿੱਚ ਆਇਆ। ਕਬੀਰ ਦੇ ਨਾਲ ਇੱਕ ਨਵੀਂ ਸ਼ੰਖਲਾ ਆਰੰਭ ਹੋਈ ਭਗਤਾਂ ਦੇ। ਕਬੀਰ ਸਿਰਮੌਰ ਹੈ, ਕਬੀਰ ਕਰਕੇ ਉਹਨਾਂ ਲੋਕਾਂ ਨੂੰ ਬੜੀ ਪ੍ਰੇਰਣਾ ਮਿਲੀ ਜਿਨ੍ਹਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਸਨ, ਚਾਹੇ ਉਹ ਰਵਿਦਾਸ ਸੀ, ਸਦਣਾ ਸੈਨ ਸੀ, ਔਰ ਇਸ ਤੋਂ ਇਲਾਵਾ ਨਾਮਦੇਵ ਸੀ। ਇਸ ਤਰ੍ਹਾਂ ਦੇ ਭਗਤਾਂ ਨੂੰ ਕਬੀਰ ਤੋਂ ਬੜੀ ਪ੍ਰੇਰਣਾ ਮਿਲੀ। ਇੰਜ ਕਹਿ ਲਓ, ਕਬੀਰ ਭਗਤੀ ਦੇ ਲਹਿਰ ਦੇ ਜਨਮਦਾਤਾ ਨੇ। ਇਨ੍ਹਾਂ ਸਾਰਿਆਂ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਤੇ ਬੰਦ ਸਨ, ਪਰ ਕਬੀਰ ਨੇ ਐਲਾਨ ਕੀਤਾ, ਕੋਈ ਗੱਲ ਨਹੀਂ, ਅਸੀਂ ਆਪਣੇ ਜੀਵਨ ਦੇ ਦੁਆਰ ਖੋਲ੍ਹ ਕੇ ਪ੍ਰਭੂ ਨੂੰ ਵੇਖਾਂਗੇ। ਇਨ੍ਹਾਂ ਲਈ ਵਿਦਿਆਲਿਆਂ ਦੇ ਦਰਵਾਜ਼ੇ ਤੇ ਬੰਦ ਸਨ, ਪਰ ਇਨ੍ਹਾਂ ਨੇ ਐਲਾਨੀਆ ਕਿਹਾ, ਕੋਈ ਗੱਲ ਨਹੀਂ, ਅਸੀਂ ਜ਼ਿੰਦਗੀ ਦੀ ਕਿਤਾਬ ਪੜ੍ਹਾਂਗੇ, ਅਸੀਂ ਜੀਵਨ ਦਾ ਗ੍ਰੰਥ ਪੜ੍ਹਾਂਗੇ। ਔਰ ਗਜ਼ਬ ਦੀ ਗੱਲ ਇਹ, ਜੀਵਨ ਦੀ ਕਿਤਾਬ ਨੂੰ ਪੜ੍ਹ ਕੇ, ਜੀਵਨ ਦੇ ਗ੍ਰੰਥ ਨੂੰ ਪੜ੍ਹ ਕੇ, ਬੜੇ ਵਡਮੁੱਲੇ ਰਤਨ ਕਬੀਰ ਨੇ ਜਗਤ ਦੇ ਸਾਹਮਣੇ ਰੱਖੇ, ਕਿਸੇ ਵਿਦਿਆਲੇ ਤੋਂ ਨਹੀਂ ਪੜ੍ਹੇ ਨਾ ਪੜ੍ਹਾਏ ਜਾ ਸਕਦੇ ਸਨ। ਜੀਵਨ ਦੇ ਮੰਦਰ ਦੇ ਚੋਂ ਹੀ ਪ੍ਰਭੂ ਦੀ ਝਲਕ ਵੇਖੀ ਔਰ ਉਸੇ ਦਾ ਐਲਾਨੀਆ ਜ਼ਿਕਰ ਵੀ ਕਰ ਦਿੱਤਾ, ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਆਵਰ ਨਾ ਦੇਖਾ। ਤੋ ਇਸ ਤਰ੍ਹਾਂ ਕਬੀਰ ਦੇ ਨਾਲ ਭਗਤੀ ਦੀ ਲਹਿਰ ਦਾ ਜਨਮ ਹੋਇਆ ਔਰ ਉਸ ਸਮੇਂ ਵਿੱਚ ਬਹੁਤ ਸਾਰੇ ਭਗਤ ਇਸ ਦੇਸ਼ ਵਿੱਚ ਪੈਦਾ ਹੋਏ। ਖਾਸ ਖਾਸ ਕਰਕੇ ਉਹਨਾਂ ਨੂੰ ਬੜੀ ਪ੍ਰੇਰਣਾ ਮਿਲੀ ਜਿਨ੍ਹਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਸਨ, ਵਿਦਿਆਲਿਆਂ ਦੇ ਦਰਵਾਜ਼ੇ ਬੰਦ ਸਨ। ਇਹਨਾਂ ਨੂੰ ਸ਼ੂਦਰ ਆਖਿਆ ਜਾਂਦਾ ਸੀ। ਕਬੀਰ ਤੋਂ ਤਕਵੀਅਤ ਮਿਲੀ, ਕਬੀਰ ਤੋਂ ਸ਼ਕਤੀ ਮਿਲੀ, ਕੋਈ ਗੱਲ ਨਹੀਂ, ਬੰਦ ਨੇ ਦਰਵਾਜ਼ੇ ਮੰਦਰਾਂ ਦੇ ਬੰਦ ਸਹੀ, ਜੀਵਨ ਦੇ ਮੰਦਰ ਦੇ ਦਰਵਾਜ਼ੇ ਖੋਲੋ, ਹਿਰਦੇ ਦੇ ਕਪਾਟ ਖੋਲੋ, ਪ੍ਰਭੂ ਉੱਥੋਂ ਹੀ ਮਿਲੇਗਾ। ਕੋਈ ਗੱਲ ਨਹੀਂ, ਇਹ ਸ਼ਾਸਤਰ ਨਹੀਂ ਪੜ੍ਹਨ ਦਿੰਦੇ, ਨਹੀਂ ਪੜ੍ਹਾਉਂਦੇ। ਕੋਈ ਗੱਲ ਨਹੀਂ, ਇਹ ਉਪਨਿਸ਼ਦਾਂ ਨਹੀਂ ਪੜ੍ਹਨ ਦਿੰਦੇ, ਨਹੀਂ ਪੜ੍ਹਾਉਂਦੇ। ਜੀਵਨ ਦੀ ਕਿਤਾਬ ਪੜ੍ਹਾਂਗੇ, ਜ਼ਿੰਦਗੀ ਦੀ ਪੋਥੀ ਪੜ੍ਹਾਂਗੇ। ਇਨ੍ਹਾਂ ਸਾਰੇ ਭਗਤਾਂ ਨੂੰ ਨਾ ਪੜ੍ਹਾਇਆ ਗਿਆ ਨਾ ਇਹ ਪੜ੍ਹੇ ਨੇ, ਜ਼ਿੰਦਗੀ ਦੀ ਕਿਤਾਬ ਨੂੰ ਪੜ੍ਹ ਕੇ ਬਹੁਤ ਵਡਮੁੱਲੇ ਰਤਨ ਇਹਨਾਂ ਨੂੰ ਪ੍ਰਾਪਤ ਹੋਏ ਨੇ ਪਰ ਸਾਹਮਣੇ ਰੱਖੇ ਨੇ। ਉਹ ਜਿਹੜੇ ਸ਼ਾਸਤਰ ਵੇਦ ਸਨ ਉਹਨਾਂ ਲਈ ਤਾਂ ਇੱਕ ਨਿਯਮ ਬਣਾ ਦਿੱਤਾ ਗਿਆ, ਬ੍ਰਾਹਮਣ ਪੜ੍ਹ ਸਕਦਾ, ਬ੍ਰਾਹਮਣ ਹੀ ਪੜ੍ਹਾ ਸਕਦਾ, ਦੂਜਾ ਨਹੀਂ। ਪਰ ਇਹਨਾਂ ਨੇ ਜ਼ਿੰਦਗੀ ਦੀ ਕਿਤਾਬ ਦੇ ਚੋਂ ਜਿਹੜੇ ਵਡਮੁੱਲੇ ਰਤਨ ਲੱਭੇ ਸਭ ਨੂੰ ਸੁਣਾਏ, ਕੋਈ ਵੀ ਸੁਣੋ, ਕੋਈ ਵੀ ਪੜ੍ਹੋ। ਤੋ ਇਸ ਤਰੀਕੇ ਨਾਲ ਕਬੀਰ ਅਛੂਤੇ ਨੇ, ਕਬੀਰ ਇਸ ਸ਼ੈਲੀ ਦੇ ਜਨਮਦਾਤਾ ਨੇ, ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਵੀ ਭਗਤਾਂ ਦੇ ਚੋਂ ਸਿਰਮੌਰ ਸ਼੍ਰੇਣੀ ਦੇ ਚ ਬੈਠੇ ਨੇ। ਇਨ੍ਹਾਂ ਦਾ ਅੱਜ ਦਾ ਇਹ ਪਾਵਨ ਪਵਿੱਤਰ ਵਾਕ ਭਾਵੇਂ ਬੜੇ ਸਾਦੇ ਤੇ ਸਰਲ ਅਲਫਾਜ਼ ਨੇ, ਪਰ ਇਸ ਦੇ ਚ ਜੀਵਨ ਦਾ, ਸੰਸਾਰ ਦਾ, ਕਰਤਾਰ ਦਾ ਬਹੁਤ ਵੱਡ ਮੁੱਲਾ ਗਿਆਨ ਹੈ। ਮਨੁੱਖ ਦੀ ਹੋਂਦ ਪਰਿਪੂਰਨ ਪਰਮਾਤਮਾ ਨੇ ਐਸੀ ਬਣਾਈ ਹੈ, ਇਸ ਦਾ ਅੱਧਾ ਜੀਵਨ ਬਾਹਰ ਹੈ, ਅੱਧਾ ਅੰਦਰ ਹੈ। ਇਸ ਨੂੰ ਮੈਂ ਥੋੜਾ ਦੁਹਰਾ ਕੇ ਫਿਰ ਸ਼ਬਦ ਦੇ ਭਾਵ ਤੇ ਅਕਸ਼ਰਾਂ ਨੂੰ ਲਵਾਂਗੇ। ਬਾਹਰ ਪਵਨ ਹੈ, ਜੀਵਨ ਦੇ ਚ ਵੀ ਪਵਨ ਹੈ, ਸਰੀਰ ਦੇ ਚ। ਬਾਹਰ ਪਵਨ ਨਾ ਚਲੇ ਸਾਰਾ ਸੰਸਾਰ ਮੁਰਦਾ ਹੋ ਜਾਏਗਾ, ਪਰ ਮੇਰੇ ਅੰਦਰ ਪਵਨ ਨਾ ਚਲੇ ਮੈਂ ਮੁਰਦਾ ਹੋ ਜਾਵਾਂਗਾ, ਸੰਸਾਰ ਤੇ ਚੱਲਦਾ ਰਹੇਗਾ। ਜੇ ਬਾਹਰ ਪਵਨ ਚੱਲਦੀ ਪਈ ਹੈ ਤਾਂ ਮੇਰੇ ਅੰਦਰ ਵੀ ਚੱਲਣੀ ਚਾਹੀਦੀ ਹੈ। ਬਾਹਰ ਚੱਲਦੀ ਹੋਈ ਪਵਨ ਬੰਦ ਹੋ ਜਾਏ, ਹੈ ਹੀ ਨਹੀਂ, ਸਾਰਾ ਸੰਸਾਰ ਮ੍ਰਿਤ ਹੋ ਜਾਏਗਾ, ਜੜ ਹੋ ਜਾਏਗਾ। ਪਰ ਮੇਰੇ ਅੰਦਰ ਸਵਾਸ ਨਹੀਂ ਚੱਲਦੇ, ਪਵਨ ਨਹੀਂ ਚੱਲਦੀ ਤਾਂ ਮੈਂ ਮੁਰਦਾ ਹੋ ਜਾਂਦਾ। ਮੁਰਦਮੀ ਹੈ ਅਗਰ ਪਵਨ ਨਾ ਚਲੇ, ਮੁਰਦਾਪਨ ਹੈ ਅਗਰ ਪਵਨ ਨਾ ਚਲੇ। ਪਾਣੀ ਬਾਹਰ ਸਾਗਰ ਦੇ ਚ ਹੈ, ਦਰਿਆਵਾਂ ਦੇ ਚ ਹੈ, ਜ਼ਮੀਨ ਦੇ ਥੱਲੇ ਹੈ, ਉੱਪਰ ਬਦਲ ਵੀ ਬਰਸਦੇ ਨੇ। ਠੀਕ ਹੈ, ਸਭ ਕੁਛ ਹੈ, ਪਰ ਮੇਰੇ ਇਸ ਜੀਵਨ ਸਾਗਰ ਦੇ ਚ ਵੀ ਪਾਣੀ ਹੋਣਾ ਚਾਹੀਦਾ, ਮੇਰੇ ਇਸ ਜ਼ਿੰਦਗੀ ਦੇ ਸਰੋਵਰ ਦੇ ਚ ਵੀ ਪਾਣੀ ਹੋਣਾ ਚਾਹੀਦਾ। ਸਾਗਰ ਸੁੱਕ ਜਾਏ, ਦਰਿਆ ਸੁੱਕ ਜਾਣ, ਜ਼ਮੀਨ ਦੇ ਥੱਲੋਂ ਪਾਣੀ ਨਾ ਮਿਲੇ, ਉੱਪਰੋਂ ਬੱਦਲ ਨਾ ਬਰਸਣ, ਤੇ ਸਾਗਰ ਸਾਰਾ ਸੁੱਕ ਜਾਏ, ਜ਼ਮੀਨ ਦਾ ਸਾਰਾ ਜੀਵਨ ਸੁੱਕ ਜਾਏਗਾ, ਖਤਮ। ਸਿਰਫ ਸਾਗਰ ਹੀ ਨਹੀਂ ਸੁੱਕਿਆ, ਸਾਰੇ ਹੀ ਸੁੱਕ ਗਏ, ਪਸ਼ੂ ਪਕਸ਼ੀ ਬਨਸਪਤੀ ਮਨੁੱਖ। ਤੋ ਨਿਰਾ ਸਾਗਰ ਦੇ ਚ ਹੀ ਪਾਣੀ ਨਹੀਂ ਚਾਹੀਦਾ, ਮੇਰੇ ਜੀਵਨ ਦੇ ਚ ਵੀ ਚਾਹੀਦਾ। ਨਿਰਾ ਦਰਿਆਵਾਂ ਦੇ ਚ ਪਾਣੀ ਦਾ ਵਹਾਵ ਨਾ ਹੋਵੇ, ਮੇਰੇ ਸਰੀਰ ਦੇ ਚ ਵੀ ਹੋਵੇ। ਨਿਰੇ ਬੱਦਲ ਹੀ ਨਾ ਬਰਸਦੇ ਰਹਿਣ, ਮੇਰੇ ਜੀਵਨ ਦੇ ਚ ਵੀ ਇਸਦੀ ਵਰਖਾ ਹੋਵੇ। ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ, ਬਾਹਰ ਸੂਰਜ ਬੁੱਝ ਜਾਏ ਸਾਰਾ ਜੀਵਨ ਬੁੱਝ ਜਾਏਗਾ। ਪੰਛੀ ਬੁੱਝ ਜਾਣਗੇ, ਪਸ਼ੂ ਬੁੱਝ ਜਾਣਗੇ, ਬਨਸਪਤੀ ਬੁੱਝ ਜਾਏ, ਮਨੁੱਖ ਵੀ ਬੁੱਝ ਜਾਏਗਾ, ਤੇ ਦੋ ਦੀਵੇ ਅੱਖਾਂ ਬੁੱਝ ਜਾਣਗੀਆਂ। ਅਗਰ ਬਾਹਰੋਂ ਸੂਰਜ ਬੁੱਝ ਗਿਆ ਸਾਰਾ ਜੀਵਨ ਬੁੱਝ ਜਾਏਗਾ। ਬਾਹਰ ਸੂਰਜ ਬੁੱਝ ਜਾਏ ਅੰਧੇਰਾ ਹੋ ਜਾਏਗਾ, ਸਾਰਾ ਜੀਵਨ ਅੰਧਕਾਰ ਹੋ ਜਾਏਗਾ, ਕੁਛ ਵੀ ਨਹੀਂ ਰਹੇਗਾ, ਕੁਛ ਵੀ ਨਹੀਂ ਰਹੇਗਾ। ਠੀਕ ਹੈ, ਇਤਨਾ ਵਿਸ਼ਾਲ ਸੂਰਜ ਬਾਹਰ ਚਾਹੀਦਾ ਹੈ, ਪਰ ਉਹਦੀ ਅੰਸ਼ ਮੇਰੇ ਸਰੀਰ ਦੇ ਚ ਵੀ ਚਾਹੀਦੀ ਹੈ। ਬਾਹਰ ਸੂਰਜ ਠੰਡਾ ਪੈ ਜਾਏ ਤਾਂ ਬ੍ਰਹਿਮੰਡ ਠੰਡਾ ਪੈ ਜਾਏਗਾ, ਅੰਦਰ ਜਠਰ ਅਗਨੀ ਠੰਡੀ ਪੈ ਗਈ ਤਾਂ ਮੈਂ ਠੰਡਾ ਹੋ ਜਾਵਾਂਗਾ, ਖਤਮ। ਪਤਾ ਹੈ ਮੁਰਦੇ ਦੀ ਪਹਿਚਾਣ ਕੀ ਹੁੰਦੀ ਹੈ? ਕਹਿੰਦੇ ਨੇ ਹੱਥ ਪੈਰ ਠੰਡੇ ਹੋ ਗਏ ਤੇ ਠੰਡਾ ਹੋ ਗਿਆ। ਸੂਰਜ ਠੰਡਾ ਹੋ ਗਿਆ ਤਾਂ ਬ੍ਰਹਿਮੰਡ ਮੁਰਦਾ ਹੋ ਜਾਏਗਾ, ਔਰ ਮੇਰੇ ਅੰਦਰ ਜਠਰ ਅਗਨੀ ਠੰਡੀ ਹੋ ਗਈ ਤਾਂ ਫਿਰ ਮੈਂ ਠੰਡਾ ਹੋ ਜਾਵਾਂ। ਬਾਹਰ ਅਗਨ ਹੈ, ਅੰਦਰ ਅਗਨ ਹੈ, ਬਾਹਰ ਪਵਨ ਹੈ, ਅੰਦਰ ਪਵਨ ਹੈ, ਬਾਹਰ ਪਾਣੀ ਹੈ, ਅੰਦਰ ਪਾਣੀ ਹੈ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ, ਜ਼ਿੰਦਗੀ ਬਾਹਰ ਹੈ, ਜ਼ਿੰਦਗੀ ਅੰਦਰ ਹੈ। ਜੀਵਨ ਬਾਹਰ ਹੈ, ਜੀਵਨ ਅੰਦਰ ਹੈ। ਅੰਦਰ ਦਾ ਜੀਵਨ ਨਾ ਪ੍ਰਾਪਤ ਹੋਵੇ ਤਾਂ ਮਨੁੱਖ ਅੰਦਰੋਂ ਮੁਰਦਾ ਹੋ ਜਾਂਦਾ। ਕਿਸੇ ਨੂੰ ਮੁਰਦਾਪਨ ਕਿਹਾ? ਮੇਰੇ ਪਾਤਸ਼ਾਹ ਨੇ ਆਖਾਂ ਜੀਵਾਂ ਬਿਸਰੇ ਮਰ ਜਾਂ। ਮਰਨੰਗ ਬਿਸਰੰਗ ਗੋਬਿੰਦੇ ਜੀਵਨੰਗ ਹਰ ਨਾਮ ਧਿਆਵਣ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੇ ਕੋਏ। ਅੰਦਰ ਪ੍ਰਭੂ ਦਾ ਚਿੰਤਨ ਨਹੀਂ ਤਾਂ ਫਿਰ ਮੈਂ ਅੰਦਰੋਂ ਦੁਖੀ ਹੋ ਜਾਵਾਂਗਾ। ਬਾਹਰ ਦਾ ਸਾਰਾ ਜੀਵਨ ਪਦਾਰਥਾਂ ਦਾ ਹੈ ਤੇ ਪਦਾਰਥ ਸਾਰੇ ਦਾ ਸਾਰਾ ਧਨ ਆਸ਼ਰਿਤ ਹੈ। ਇੱਕ ਇੱਕ ਵਿਚਾਰ ਨੂੰ ਬੜੇ ਗਹਿਰਾਈ ਨਾਲ ਸੁਣਨਾ। ਅੰਦਰ ਦੇ ਸਾਰੇ ਦੈਵੀ ਗੁਣ ਰਸ ਤੇ ਆਨੰਦ ਪਰਮਾਤਮਾ ਆਸ਼ਰਿਤ ਨੇ। ਬਾਹਰ ਦੇ ਸਾਰੇ ਪਦਾਰਥ, ਮੈਨੂੰ ਚੰਗਾ ਮਕਾਨ ਚਾਹੀਦਾ, ਧਨ ਤੋਂ ਬਿਨਾਂ ਤੇ ਨਹੀਂ ਲੱਭੇਗਾ। ਮੈਨੂੰ ਚੰਗੇ ਕੱਪੜੇ ਪਹਿਨਣ ਨੂੰ ਚਾਹੀਦੇ ਨੇ, ਪੈਸਿਆਂ ਤੋਂ ਬਿਨਾਂ ਤੇ ਨਹੀਂ ਲੱਭਦੇ। ਮੈਨੂੰ ਦੂਰ ਦਰਾਜ ਦੀ ਮੁਸਾਫਰਤ ਤੈਅ ਕਰਨ ਵਾਸਤੇ ਸਾਈਕਲ, ਮੋਟਰਸਾਈਕਲ, ਕਾਰ ਚਾਹੀਦੀ ਹੈ, ਪੈਸਿਆਂ ਤੋਂ ਬਿਨਾਂ ਤੇ ਨਹੀਂ ਲੱਭਣੇ, ਧਨ ਤੋਂ ਬਿਨਾਂ ਤੇ ਨਹੀਂ ਲੱਭਣੇ। ਫਿਰ ਮੈਨੂੰ ਇਸ ਤਨ ਦੀ ਭੁੱਖ ਮਿਟਾਉਣ ਵਾਸਤੇ ਭੋਜਨ ਚਾਹੀਦਾ ਹੈ, ਅੰਨ ਚਾਹੀਦਾ ਹੈ, ਸਾਗ ਸਬਜ਼ੀ ਚਾਹੀਦੀ ਹੈ, ਘਿਓ ਚਾਹੀਦਾ ਹੈ, ਦਾਲ ਚਾਹੀਦਾ ਹੈ, ਧਨ ਤੋਂ ਬਿਨਾਂ ਤੇ ਨਹੀਂ ਲੱਭਣਾ। ਸੰਸਾਰ ਦੀ ਕੋਈ ਚੀਜ਼ ਧਨ ਤੋਂ ਬਿਨਾਂ ਨਹੀਂ ਲੱਭਦੀ, ਨਹੀਂ ਲੱਭਦੀ। ਜਾਂ ਮੈਨੂੰ ਕਹਿਣ ਦੇਣਾ, ਬਾਹਰ ਦਾ ਭਗਵਾਨ ਧਨ ਹੈ, ਅੰਦਰ ਦਾ ਭਗਵਾਨ ਧਰਮ ਹੈ। ਬਾਹਰੋਂ ਸਾਰਾ ਜੀਵਨ ਮੁਰਦਾ ਹੋ ਜਾਏਗਾ ਅਗਰ ਧਨ ਨਹੀਂ ਹੈ, ਨਹੀਂ ਹੈ, ਕੁਛ ਵੀ ਨਹੀਂ ਹੋਵੇਗਾ। ਹਿੰਦੂ ਵੀਰਾਂ ਨੇ ਤੇ ਇੱਕ ਮਿੱਥ ਬਣਾਈ ਹੋਈ ਹੈ, ਲਕਸ਼ਮੀ ਨਾਰਾਇਣ, ਗਰਦਵ ਦੀ ਗੱਲ ਲਕਸ਼ਮੀ ਨੂੰ ਪਹਿਲੇ ਰੱਖਿਆ, ਨਾਰਾਇਣ ਨੂੰ ਬਾਅਦ ਵਿੱਚ, ਬਾਹਰ ਦਾ ਜੀਵਨ ਪਹਿਲੇ, ਇਹਨੂੰ ਪਹਿਲੇ ਪਹਿਲ ਦਿੱਤੀ ਹੋਈ ਹੈ। ਕਿਉਂ? ਕਬੀਰ ਵੀ ਪਹਿਲ ਦਿੰਦੇ ਨੇ, ਭੁੱਖੇ ਭਗਤ ਨਾ ਕੀਜੇ ਯੇ ਮਾਲਾ ਆਪਣੀ ਲੈ ਜਾ। ਇਹ ਪ੍ਰਭੂ ਭਗਤੀ ਤੇਰੀ ਤਾਂ ਹੋਵੇਗੀ ਪਹਿਲੇ ਭੋਜਨ, ਪਹਿਲੇ ਭੋਜਨ, ਪਹਿਲੇ ਪੇਟ ਦੇ ਚ ਭੋਜਨ, ਪਹਿਲੇ ਲਕਸ਼ਮੀ। ਇੰਜ ਕਹਿ ਲੋ, ਲਕਸ਼ਮੀ ਹੀ ਭੋਜਨ ਹੈ, ਲਕਸ਼ਮੀ ਹੀ ਕੱਪੜੇ ਨੇ, ਲਕਸ਼ਮੀ ਹੀ ਮਕਾਨ ਹੈ, ਲਕਸ਼ਮੀ ਹੀ ਪਦਾਰਥ ਹੈ, ਲਕਸ਼ਮੀ ਹੀ ਸਾਰਾ ਸਾਜੋ ਸਮਾਨ ਹੈ। ਲਕਸ਼ਮੀ, ਲਕਸ਼ਮੀ, ਲਕਸ਼ਮੀ ਨਾਰਾਇਣ, ਅੰਦਰ ਦਾ ਸਾਰਾ ਆਨੰਦ ਨਾਰਾਇਣ ਤੋਂ ਬਿਨਾਂ ਨਹੀਂ ਹੋਵੇਗਾ। ਬਾਹਰ ਦੀ ਸਾਰੀ ਉਪਲਬਧੀ ਤੇ ਸੁੱਖ ਲਕਸ਼ਮੀ ਤੋਂ ਬਿਨਾਂ ਨਹੀਂ ਆਉਣਗੇ। ਨਾਰਾਇਣ ਦੇ ਨਾਲ ਹੀ ਲਕਸ਼ਮੀ ਨੂੰ ਖੜਾ ਕਰ ਦਿੱਤਾ। ਕਈਆਂ ਮੂਰਖਾਂ ਨੇ ਤੇ ਇੰਜ ਕੀਤਾ, ਨਾਰਾਇਣ ਨੂੰ ਹਟਾ ਹੀ ਦਿੱਤਾ, ਲਕਸ਼ਮੀ ਲਕਸ਼ਮੀ ਰੱਖ ਲਈ ਹੈ, ਇਹੀ ਠੀਕ ਹੈ। ਦੁਕਾਨਾਂ ਤੇ ਦੇਖੇ ਮੈਂ ਕਈਆਂ ਦੇ, ਲਕਸ਼ਮੀ ਹੈ, ਨਾਰਾਇਣ ਹਟਾ ਦਿੱਤਾ। ਕਈਆਂ ਦੇ ਘਰਾਂ ਚ ਵੀ ਦੇਖੀ, ਧਨਾਢਾਂ ਦੇ ਘਰਾਂ ਚ, ਹੱਦ ਹੋ ਗਈ, ਨਾਰਾਇਣ ਕੋਈ ਨਹੀਂ, ਲਕਸ਼ਮੀ ਲਕਸ਼ਮੀ। ਇਹ ਸਿਰਫ ਪ੍ਰਤਖਸ਼ ਰੂਪ ਦੇ ਚ, ਦਿਖਾਵੇ ਦੇ ਰੂਪ ਵਿਚ ਹਟਾਇਆ ਨਹੀਂ, ਇਹ ਅੰਦਰੋਂ ਵੀ ਲਕਸ਼ਮੀ ਦੇ ਪੁਜਾਰੀ ਨੇ, ਨਾਰਾਇਣ ਦੇ ਪੁਜਾਰੀ ਨਹੀਂ। ਨਾਰਾਇਣ ਦਾ ਪੁਜਾਰੀ ਤਾਂ ਕੋਈ ਕਰੋੜਾਂ ਚ ਇੱਕ ਅੱਧ ਹੋਵੇਗਾ, ਸਭ ਲਕਸ਼ਮੀ ਪੂਜਕ ਨੇ, ਸਭ ਲਕਸ਼ਮੀ ਦੇ ਪੁਜਾਰੀ ਨੇ। ਹੁਣ ਧਿਆਨ ਨਾਲ ਸੁਣਨਾ, ਬਾਹਰ ਮੁਖੀ ਮਨੁੱਖ ਜਿਹਨੇ ਅਜੇ ਅੰਦਰ ਜਾਤ ਨਹੀਂ ਮਾਰੀ, ਲਕਸ਼ਮੀ ਦਾ ਪੁਜਾਰੀ ਹੈ, ਨਾਰਾਇਣ ਦਾ ਪੁਜਾਰੀ ਨਹੀਂ ਹੈ, ਲਕਸ਼ਮੀ ਪੂਜਕ ਹੈ। ਨਿੰਦਾ ਨਹੀਂ ਹੈ ਲਕਸ਼ਮੀ ਦੀ, ਨਾਰਾਇਣ ਦੇ ਨਾਲ ਹੈ, ਪ੍ਰਭੂ ਨੇ ਐਸਾ ਸਿਲਸਿਲਾ ਬਣਾਇਆ। لیکن میں عرض کراں لکشمی صرف باہر دیاں لوڑاں دی پورتی کر دی ہے، اندر دی نہیں۔ تے پتہ ہن مینوں باہر نوجوان کی کہندے نے، اس دیش دے وچ وی وچر دے ہاں، کہندے نے گین جی بس سانوں باہر دا ہی جیون چاہیدا، اندر دی گل چھڈو چھڈو، کی لینا اندر تو؟ چنگا مکان ہونا چاہیدا، چنگے کپڑے ہونے چاہیدے، چنگا کھان پان ہونا چاہیدا، چنگا رہن سہن ہونا چاہیدا، سوسائٹی چ نام بندا، باقی کی کرنا۔ جیسے جیسے باہر مکھی زندگی دے بہت رونق ہوندی جا رہی ہے، ویسے ویسے دھارمک مندر اجڑ دے جا رہے ہیں، اجڑ دے جا رہے ہیں۔ جیسے جیسے باہر مکھی زندگی بہت رونق ہوندی جا رہی ہے، ویسے ویسے مندر بے رونق ہو رہے ہیں۔ بیشتر گردواریاں اتوار والے دن چار بندے آندے نے، وہ بھی دس گیارہ بجے آسا دیوار لگتی، امرت ویلے کوئی نہیں۔ دھن کمان واسطے منک دے کول ہر طرح دا سما ہے، جے رات دی ڈیوٹی ہے تے رات بھی دینی ہے، تے جے امرت ویلے دھن دا لابھ ہو سکتا ہے تو امرت ویلے بھی اٹھنا ہے، اٹھتے ہیں، ڈیوٹی امرت ویلے دی ہے۔ سارے ڈیریاں والے، سارے جو دودھ سپلائی کرتے ہیں، یہ تین بجے اٹھتے ہیں تاکہ پانچ بجے چھ بجے تک دودھ سپلائی کر سکن۔ باہر دیشاں دے تے ساری رات بوتلاں دودھ دیاں بھردے ہیں، پھر امرت ویلے سپلائی کرتے ہیں۔ دھن کمانا ہے، ساری رات جاگیا جا سکتا ہے، امرت ویلے بھی جاگیا جا سکتا ہے، سارا دن بھی محنت کیتی جا سکتی ہے۔ دھرم کمانا ہے تے امرت ویلے دے دو گھنٹے بھی کوئی نہیں ہے، سمے دا دسوند بھی کوئی نہیں ہے۔ جیسے جیسے منک نے اسے تے زور دیتا ہے باہر دے جیون تے، ویسے ویسے لکشمی بھگوان بن گئی ہے تے نارائن بے مینی ہو گئے، ہوتے ہٹا دیتا گیا۔ میں اکثر عرض کرتا ہوں نا، دیش دا سب تو وڈا تہوار ہے دیوالی۔ ہندو مناندن، جینی مناندن، بودھی مناندن، سکھ مناندن، اکو ایک تہوار ہے جو یہ چارے ہیں مکھی دھرم جو اس دیش دے نے منا دے نے۔ ہندو منا دے نے، جین منا دے نے، بودھ منا دے نے، سکھ منا دے نے۔ خوش قسمتی اس دیاڑے نال چاراں دا دھارمک سمبند جڑے ہویا ہے، چاریاں دا کچھ نہ کچھ اتہاس ہے اس نال۔ دیوالی اتنی مہان ہو گئی، غریب تو غریب منک بھی دیوے جلند ہے، گھروں سجاند ہے، صاف ستھرا کرد ہے۔ پر دیوالی والے دن اسی صدی اس دیش دی آبادی، سب تو وڈا دھرم لکشمی پوجن کرد ہے، نارائن دی پوجا نہیں کرد، لکشمی پوجن، دن دی پوجا۔ ناستک تو ناستک منک بھی دھن دی پوجا نہیں کرتا، دھن دی ورتوں کرتا ہے، دھن دی پوجا، لکشمی دی پوجا۔ چاندی دے روپے رکھے جان گے دودھ نال دھو کے، پھر انہاں دے اگوں پاٹھ کیتا جائے گا، روپیاں نو پاٹھ سنایا جائے گا، پھر متھا ٹیکن گے، پھر کیسر دا تلک بھی لان گے، پھر پھول بھی رکھن گے، روپے پوجے جاندے نے، اس پیسہ پوجا جاندا ہے، دھن پوجیا جاندا ہے۔ او دا مکھ کارن ہے، باہر دا سارا جیون دھن آشرت ہے، دھن بھگوان ہے، ਤੇ ਬਾਹਰ ਮੁਖੀ ਮਨੁੱਖ ਜੋ ਜਿਮਦਾ ਹੀ ਬਾਹਰ ਪਏ, ਅੰਦਰ ਦੀ ਕੋਈ ਸਮਝ ਨਹੀਂ, ਅੰਦਰ ਦੀ ਕੋਈ ਤੜਪ ਨਹੀਂ, ਉਹਦੇ ਲਈ ਫਿਰ ਧਨ ਭਗਵਾਨ ਹੈ। ਉਹ ਫਿਰ ਧਨ ਦੀ ਖਾਤਰ ਦੇਸ਼ ਨੂੰ ਵੇਚ ਸਕਦਾ ਹੈ, ਕੌਮ ਨੂੰ ਵੇਚ ਸਕਦਾ ਹੈ, ਧਰਮ ਨੂੰ ਵੇਚ ਸਕਦਾ ਹੈ, ਅਣਖ ਨੂੰ ਵੇਚ ਸਕਦਾ ਹੈ, ਗੁਸਤਾਖੀ ਮਾਫ ਕਲਾ ਨੂੰ ਵੇਚ ਸਕਦਾ ਹੈ, ਗਿਆਨ ਨੂੰ ਵੇਚ ਸਕਦਾ ਹੈ, ਦਿਮਾਗ ਨੂੰ ਵੇਚ ਸਕਦਾ ਹੈ, ਵੈਸ਼ੀ ਆਪਣਾ ਤਨ ਤੱਕ ਵੇਚਦੀ ਹੈ, ਅਸਮਤ ਵੇਚਦੀ ਹੈ ਧਨ ਦੀ ਖਾਤਰ। ਇਤਨਾ ਮਹਾਨ ਹੋ ਗਿਆ ਧਨ, ਵੇਚਣੀ ਹੈ ਅਸਮਤ, ਵੇਚਣੀ ਹੈ ਕਲਾ, ਵੇਚਣਾ ਹੈ ਗਿਆਨ, ਵੇਚਣਾ ਹੈ ਦਿਮਾਗ, ਵੇਚਣਾ ਹੈ ਜਿਸਮ, ਵੇਚਣਾ ਹੈ ਧਰਮ, ਵੇਚਣਾ ਹੈ ਪਾਠ, ਵੇਚਣਾ ਹੈ ਕੀਰਤਨ, ਵੇਚਣੀ ਹੈ ਕਥਾ। ਕਹਿਣ ਦੇਣਾ ਮੈਨੂੰ, ਚਲੋ ਆ ਗਈ ਇਹ ਗੱਲ। ਕੀਤੇ ਕਿਤਾਏ ਪਾਠ ਮਿਲਦੇ ਨੇ, ਪੈਸੇ ਦੇ ਉਹ ਪਾਠ ਹੋ ਗਿਆ, ਅਰਦਾਸ ਕਰ ਦੇਣਗੇ। ਜਪੇ ਜਪਾਏ ਪਾਠ ਮਿਲਦੇ ਨੇ, ਵਿਕਦਾ ਏ ਪਾਠ, ਵਿਕਦਾ ਏ ਕੀਰਤਨ, ਵਿਕਦੀ ਏ ਕਥਾ, ਵਿਕਦੀ ਏ ਪੂਜਾ, ਵਿਕਦੀ ਏ ਕੌਮ, ਵਿਕਦਾ ਏ ਧਰਮ, ਵਿਕਦਾ ਏ ਗਿਆਨ, ਵਿਕਦੀ ਏ ਕਲਾ, ਵਿਕਦਾ ਏ ਦਿਮਾਗ, ਵਿਕਦਾ ਏ ਜਿਸਮ। ਕੋਈ ਧਨ ਦੇਣ ਵਾਲਾ ਹੋਵੇ, ਜਿਤਨਾ ਸਾਨੂੰ ਮੁੱਲ ਚਾਹੀਦਾ, ਅਸੀਂ ਵੇਚਣ ਨੂੰ ਤਿਆਰ, ਵੇਚ ਦਿਆਂਗੇ ਕੌਮ ਨੂੰ ਵੀ, ਵੇਚ ਦਿਆਂਗੇ ਦੇਸ਼ ਨੂੰ ਵੀ। ਜੈ ਚੰਦ ਨੇ ਇਸ ਦੇਸ਼ ਨੂੰ ਵੇਚ ਹੀ ਦਿੱਤਾ ਸੀ, ਗੌਰੀ ਨੂੰ ਲਿਆਇਆ ਸੀ ਕਾਬਲ ਤੋਂ। ਕਿਤਨੇ ਲੋਕਾਂ ਨੇ ਇਸ ਦੇਸ਼ ਨੂੰ ਵੇਚੇ ਆਉਣਾ ਅੱਜ ਤੱਕ, ਕਿਤਨੇ ਮਨੁੱਖਾਂ ਨੇ ਕੌਮਾਂ ਨੂੰ ਵੇਚੇ ਆਉਣਾ, ਕੌਮ ਨੂੰ, ਕਿਤਨੇ ਆਪਣੀ ਅੜਖ ਵੇਚਦੇ ਨੇ, ਆਪਣੀ ਖੁਦਦਾਰੀ ਵੇਚਦੇ ਨੇ। ਕਿਤਨੇ ਆਪਣਾ ਧਰਮ ਇਮਾਨ ਵੇਚਦੇ ਨੇ, ਕਰਮ ਵੇਚਦੇ ਨੇ, ਪੂਜਾ ਵੇਚਦੇ ਨੇ, ਪਾਠ ਵੇਚਦੇ ਨੇ। ਇਸ ਕਥਾ ਦਾ ਮੈਂ ਤੁਹਾਡੇ ਕੋਲ ਮੁੱਲ ਮੰਗ ਲਵਾਂ, ਇਹ ਵਿਕਾਊ ਹੈ, ਇਹ ਵਸਤੂ ਹੈ। ਇਸ ਵਾਸਤੇ ਧਾਰਮਿਕ ਜਗਤ ਵਿਚ ਕੇਵਲ ਬੇਟਾ ਸੀ, ਨਜ਼ਰਾਨਾ ਸੀ, 90% ਹੁਣ ਨਜ਼ਰਾਨੇ ਨਹੀਂ, ਬੇਟੇ ਬੇਟਾ ਨਹੀਂ, ਮੁੱਲ ਤੌਰ। ਸ਼ਰਮ ਆ ਜਾਂਦੀ ਹੈ ਜਦ ਮੈਨੂੰ ਕਈ ਦਫ਼ਾ ਫੋਨਾਂ ਆਉਂਦੀਆਂ ਨੇ, ਗਿਆਨੀ ਜੀ ਫਲਾਣੇ ਪਿੰਡ ਸਮਾਗਮ ਹੈ, ਤੇ ਮੈਂ ਆਪਣੀ ਡਾਇਰੀ ਦੇਖਦਾ, ਠੀਕ ਟਾਈਮ ਹੁੰਦਾ ਤਾਂ ਮੈਂ ਹਾਂ ਕਰ ਦਿੰਦਾ, ਪਰ ਕਹਿੰਦੇ ਪਹਿਲੇ ਇਹ ਦੱਸੋ ਮੋਖ ਕੀ ਹੋਵੇਗਾ, ਮੁੱਲ ਕੀ ਹੋਵੇਗਾ। ਸ਼ਰਮ ਨਾਲ ਸਿਰ ਝੁਕ ਜਾਂਦਾ ਮੇਰਾ। ਉਹਨਾਂ ਨੂੰ ਮੈਂ ਕਹਿੰਦਾ, ਉਹਨਾਂ ਇਹ ਤੇ ਬੇਟਾ ਆਉਂਦੀ ਹੈ, ਮੁੱਲ ਤੇ ਨਹੀਂ ਆਉਂਦਾ, ਕੀਮਤ ਤੇ ਨਹੀਂ ਆਉਂਦੀ। ਅਗਰ ਪਰਮਾਤਮਾ ਦੀ ਕਥਾ ਦੀ ਵੀ ਕੀਮਤ ਹੋ ਸਕਦੀ ਹੈ, ਤਾਂ ਉਹ ਪਰਮਾਤਮਾ ਦੀ ਕਥਾ ਨਹੀਂ ਹੋਵੇਗੀ, ਕਿਸੇ ਮਨੁੱਖ ਦੀ ਕਥਾ ਹੋਵੇਗੀ, ਕਿਸੇ ਪਦਾਰਥ ਦੀ ਕਥਾ ਹੋਵੇਗੀ, ਪਰਮਾਤਮਾ ਦੀ ਨਹੀਂ ਹੋਵੇਗੀ। ਅਗਰ ਪਰਮਾਤਮਾ ਦਾ ਵੀ ਕੀਰਤਨ ਵਿਕ ਸਕਦਾ ਹੈ, ਹੈਰਾਨਗੀ ਆਉਂਦੀ ਹੈ, ਵਿਕਾਊ ਹੈ ਕੀਰਤਨ, ਵਿਕਾਊ ਹੈ ਕਥਾ, ਵਿਕਾਊ ਨੇ ਪਾਠ ਪੂਜਾ। ਅਣਖ ਮੁੱਲ ਢੰਗ ਦਾ ਮਿਲ ਜਾਏ ਤੇ ਵੇਚਣ ਦੀ ਸਮਰੱਥਾ ਕੋਲ ਹੋਵੇ ਹੱਥ ਚ, ਦੇਸ਼ ਨੂੰ ਵੀ ਵੇਚ ਦੇਣਾ ਹੈ, ਅਣਖ ਨੂੰ ਵੀ ਵੇਚ ਦੇਣਾ ਹੈ, ਕੌਮ ਨੂੰ ਵੀ ਵੇਚ ਦੇਣਾ ਹੈ। ਵੈਸ਼ੀਆ ਬਾਜ਼ਾਰ ਵਿਚ ਆਪਣੀ ਅਸਮਤ ਵੀ ਵੇਚਦੀ ਹੈ, ਇੱਜ਼ਤ ਵੀ ਵੇਚਦੀ ਹੈ, ਤਨ ਵੀ ਵੇਚਦੀ ਹੈ, ਵਿਕਾਊ ਹੈ ਮਾਲ, ਬਸ਼ਰਤੇ ਧਨ ਮਿਲਣਾ ਚਾਹੀਦਾ। ਹੈਰਾਨ ਹੋਇਆ ਇੱਕ ਜਗ੍ਹਾ ਮੈਂ, ਆਨੰਦ ਕਾਰਜ ਸੀ ਤੇ ਸਿਕਸ਼ਾ ਲਈ ਮੈਨੂੰ ਬੁਲਾਇਆ। ਮੈਂ ਕਿਹਾ ਹੁਣ ਮੇਰੀ ਆਤਮਾ ਇੱਥੇ ਨਹੀਂ ਮੰਨਦੀ ਕਿ ਗੁਰਮਤ ਦੀ ਸਿਕਸ਼ਾ ਦੀਕਸ਼ਾ ਦੇਆਂ। ਇਹ 27 ਸਾਲ ਦੀ ਬੱਚੀ, ਉਹ 62 ਸਾਲ ਦਾ ਬੰਦਾ ਲਾੜਾ ਬਣ ਕੇ ਆਇਆ, ਦੇਖਿਆ ਕਿ ਪਰ ਉਹ 62 ਸਾਲ ਦਾ ਕਰੋੜਾਂ ਪਤੀ, ਅਰਬਾਂ ਪਤੀ, ਪੈਸਾ ਦੇਖਿਆ, میں کہتے خرید و فروخت ہو رہی ہے، بیاہ تھوڑی ہو رہے ہیں، یہ بیاہ نہیں ہے. سارے چونکہ چوٹی دے دھناڑ سن، ان ارباں پتی نال سارے دھناڑ آنے سن، 15-20 بندے. وہ آپس گل کرن لگے، منہ پھٹ گینی نو کانو لے آئے تھے، اور تھوڑے گہنے نے شکشا دین واسطے بڑا لو. ایک کنیڈا دی میں تھانوں گل دسدا پیا، میں واپس آ گیا سی، میں کہ نہیں اے شکشا میں نہیں دینے، گرمت دی شکشا دکشا اس تے لاگو نہیں ہوندی. کہ بول دے رہے ایک منہ پھٹ گہنی آیا سی، رسم دی پورتی نہیں کردا سی، 62 سال دا لاڑا، 27 سال دی بچی، اور بچی خوشی نال، زبردستی نہیں سی ماں باپ دی، انہیں بھی تن دیکھے، محل دیکھے، 30-35 گھر وچ کھڑیاں کاراں دیکھیاں، زمین و جائیداد دیکھی، شان و شوکت دیکھی. منک اپنا جسم بیچ سکتا ہے، ایمان بیچ سکتا ہے، دھرم بیچ سکتا ہے، قوم بیچ سکتا ہے، دیش بیچ سکتا ہے، بار تے دھن بھگوان ہے، تے دھن نو سب کچھ ارپن ہو سکتا ہے، عزت بھی، مان مریادا بھی، قوم بھی، تے دیش بھی، عصمت بھی. ہن دوسرا میں عرض کراں، دھن بے ایمانی نال بھی لب سکتا ہے. اسی شبد وچ کبیر نے ذکر کیا، دھن ٹھگیاں نال بھی لب سکتا ہے، دھن چلاکیاں نال بھی لب سکتا ہے، دھن پاپ نال بھی لب سکتا ہے. پاپاں باجوں ہووے نائے، یہ تے ہوندی نہیں، بہتا ہی چاہیے تو پھر بہتے پاپ تے کرنے پڑ گئے، نر تے کرنا پے. دھن پاپ نال بھی مل سکتا ہے، جھوٹ نال بھی مل سکتا ہے، فریب نال بھی مل سکتا ہے، دھکے شاہی نال بھی مل سکتا ہے، جبر نال بھی مل سکتا ہے، لٹ کے بھی مل سکتا ہے، کھو کے بھی مل سکتا ہے، چوری نال بھی مل سکتا ہے. دھرم نہ کھو کے ملے گا، نہ لٹ کے ملے گا، نہ چوری نال ملے گا، نہ ٹھگی نال ملے گا، اس تو سارے وپریت. اپنی مانسک دشا بنانی ہوے گی، دھن اوگنا کر کے بھی مل سکتا ہے، دھرم اوگنا کر کے نہیں ملے گا. دھن پاپ کر کے بھی مل سکتا ہے، دھرم پاپ کر کے نہیں ملے گا. دھن چوری کر کے بھی مل سکتا ہے، دھرم نہیں چورا سکتے. اگر کسی نو دھرم دی پراپتی ہو جائے، یقین جانو اس نو بھی کوئی چور نہیں چورا سکتا. جل نہیں ڈوبے، تس کر نہیں لے وے، بائے نہ ساکے جالے. بار میرے کول چاہے کتنا دھن کیوں نہ ہوے، خطرہ تے ہے بار، کدھرے ہڑ آ سکدے نے، تے میری پکی فصل برباد ہو سکتی ہے، میرا اچا سونا محل مکان ٹہڈیری ہو سکتا ہے، کدھرے گڑے پی سکتے ہیں، پکی فصل برباد ہو سکتی ہے، کدھرے کاروبار واپار دی دیوالیہ ہو سکتا ہے، کدھرے کوئی چورا سکتا ہے، کدھرے کوئی اگ لگ سکتی ہے. باہر تے سینکڑے خطرے ہیں، بڑے خطرے ہیں، پر جس نو دھرم دی دولت پراپت ہو جاندی ہے، پہلا ایک تے چوری دا کوئی خطرہ نہیں، چور دے ہاتھ ہی اتھے تک نہیں پہنچ دے، کیوں اس دھن نو چورایا ہی نہیں جا سکتا. دوسرا، اس دھن نو اگ بھی نہیں ساڑ سکتی. تیسرا، اس دھن دے اتھے حکومت ٹیکس بھی نہیں لا سکتی کسے پرکار دا بھی. باہر دھن ودے گا تو ٹیکس بھی ودے گا، اس تے کر بھی نہیں لگے گا. گناں دی دولت ودی جا رہی ہے، پر کر مکت کوئی کر نہیں، کوئی ٹیکس نہیں. لیکن یہ دھرم ایک دولت ہے، آنند ہے، کھیڑا ہے، ਕਿ ਉਸ ਮਨੁੱਖ ਨੂੰ ਪਤਾ ਹੀ ਨਹੀਂ ਚੱਲ ਸਕਦਾ ਜਿਹਦਾ ਸਭ ਕੁਛ ਬਾਹਰ ਹੀ ਹੈ। ਬਾਹਰ ਮੁਖੀ ਮਨੁੱਖ ਧਨ ਦਾ ਪੁਜਾਰੀ ਆਉਂਦਾ ਹੈ, ਅੰਤਰਮੁਖੀ ਮਨੁੱਖ ਧਰਮ ਦਾ ਪੁਜਾਰੀ ਆਉਂਦਾ। ਬਾਹਰ ਮੁਖੀ ਮਨੁੱਖ ਧਰਮ ਦਾ ਤਿਆਗੀ ਆਉਂਦਾ ਹੈ, ਧਨ ਦਾ ਪੁਜਾਰੀ ਆਉਂਦਾ ਹੈ। ਅੰਤਰਮੁਖੀ ਮਨੁੱਖ ਧਰਮ ਦਾ ਪੁਜਾਰੀ ਆਉਂਦਾ ਹੈ, ਧਨ ਮਾਇਆ ਉਹਦੀ ਸੇਵਾ ਕਰਦੀ ਹੈ, ਦਾਸੀ ਆਉਂਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਬਾਹਰ ਮੁਖੀ ਜਿਹੜਾ ਮਨੁੱਖ ਹੈ, ਕਿਉਂਕਿ ਉਸਦਾ ਮਾਲਕ ਭਗਵਾਨ ਹੀ ਧਨ ਹੈ, ਧਨ ਹੈ, ਲੇਕਿਨ ਇਹ ਕਹਿੰਦਾ ਮੈਂ ਧਨ ਦਾ ਮਾਲਕ ਹਾਂ, ਮੈਂ ਮਕਾਨ ਦਾ ਮਾਲਕ ਹਾਂ। ਕਬੀਰ ਕਹਿੰਦੇ ਨੇ ਐਸੀ ਗੱਲ ਨਹੀਂ ਹੈ। ਅਗਰ ਧਨ ਚਲਾ ਜਾਏ ਤਾਂ ਮਨੁੱਖ ਰੋਂਦਾ ਹੈ, ਮਨੁੱਖ ਕਿਧਰੇ ਚਲਾ ਜਾਏ, ਖਤਮ ਹੋ ਜਾਏ, ਧਨ ਨਹੀਂ ਰੋਂਦਾ, ਮਕਾਨ ਨਹੀਂ ਰੋਂਦਾ, ਮਹਿਲ ਮਾੜੀਆਂ ਨਹੀਂ ਰੋਂਦੀਆਂ। ਕਬੀਰ ਨੇ ਤੇ ਸਾਫ਼ ਕਹਿ ਦਿੱਤਾ ਹੈ, ਖਸਮ ਮਰੇ ਤੋ ਨਾਰ ਨਾ ਰੋਵੇ। ਖਸਮ ਭਾਈ ਮੈਂ ਮਕਾਨ ਦਾ ਮਾਲਕ ਹਾਂ, ਮੈਂ ਇਸ ਧਨ ਸੰਪਦਾ ਦਾ ਮਾਲਕ ਹਾਂ, ਮੈਂ ਇਸ ਜ਼ਮੀਨ ਜਾਇਦਾਦ ਦਾ ਮਾਲਕ ਹਾਂ, ਮੈਂ ਇਸ ਵਸਤੂ ਦਾ ਮਾਲਕ ਹਾਂ, ਖਸਮ ਹਾਂ। ਪਰ ਕਬੀਰ ਕਹਿੰਦੇ ਨੇ ਖਸਮ ਮਰੇ, ਇਹ ਮਾਲਕ ਮਰ ਜਾਏ, ਨਾਰ ਨਾ ਰੋਵੇ, ਨਾ ਮਕਾਨ ਰੋਂਦਾ, ਨਾ ਜ਼ਮੀਨ ਰੋਂਦੀ ਹੈ, ਨਾ ਧਨ ਰੋਂਦਾ, ਨਹੀਂ ਰੋਂਦਾ। ਕਿਉਂ? ਉਸ ਰਖਵਾਰੋ ਔਰੋ ਹੋਵੇ, ਉਹਨੂੰ ਸਾਂਭਣ ਵਾਲਾ ਫੌਰਨ ਦੂਜਾ ਹੋ ਜਾਂਦਾ, ਪੁੱਤਰ ਹੋ ਜਾਂਦਾ, ਪੋਤਰਾ ਹੋ ਜਾਂਦਾ, ਪੜਪੋਤਰਾ ਹੋ ਜਾਂਦਾ, ਭਰਾ ਹੋ ਜਾਂਦਾ, ਭੈਣਾਂ ਹੋ ਜਾਂਦੀਆਂ ਨੇ, ਨਹੀਂ ਕੋਈ ਹੈ ਤੇ ਗੌਰਮੈਂਟ ਹੋ ਜਾਂਦੀ ਹੈ। ਇਹ ਜ਼ਮੀਨ ਖਾਲੀ ਨਹੀਂ ਰਹੇਗੀ, ਕਿਸੇ ਨਾ ਕਿਸੇ ਦਾ ਕਬਜ਼ਾ ਹੋ ਜਾਏਗਾ। ਇਹ ਮਕਾਨ ਨਿਖਸਮਾ ਨਹੀਂ ਰਹੇਗਾ, ਕੋਈ ਨਾ ਕੋਈ ਖਸਮ ਹੋ ਜਾਏਗਾ। ਇੱਕ ਖਸਮ ਮਰਿਆ, ਦੂਜਾ, ਤੀਜਾ, ਚੌਥਾ। ਖਸਮ ਮਰੇ ਤੋ ਨਾਰ ਨਾ ਰੋਵੇ। ਕਬੀਰ ਖੂਬ ਖੋਲਦੇ ਨੇ ਇਸ ਗੱਲ ਨੂੰ, ਮੈਂ ਹੁਣੇ ਹੀ ਅਰਜ਼ ਕੀਤੀ ਹੈ। ਕਬੀਰ ਦੇ ਨਾਲ ਇੱਥੇ ਵਿਚਾਰ ਦੀ ਨਵੀਂ ਸ਼ੈਲੀ ਦਾ ਜਨਮ ਹੋਇਆ, ਕਬੀਰ ਦੇ ਨਾਲ ਹੀ ਭਗਤੀ ਦੀ ਲਹਿਰ ਦਾ ਜਨਮ ਹੋਇਆ। ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰੋ ਔਰੇ ਹੀ ਔਰੇ, ਰਖਵਾਰੇ ਕਾ ਹੋਏ ਬਿਨਾਸ, ਆਗੇ ਨਰਕ ਇਆਂ ਭੋਗ ਬਿਲਾਸ। ਛੋਟੀ ਦੇ ਸਾਇੰਟਿਸਟ, ਲਾਇਰ, ਦਾਰਸ਼ਨਿਕ, ਫਿਲੋਸਫਰ, ਚਿੰਤਕ ਸਭ ਧਨ ਤੋਂ ਪ੍ਰਭਾਵਿਤ ਨੇ, ਧਰਮ ਤੋਂ ਨਹੀਂ। ਇਹ ਵੀ ਮੈਂ ਅਰਜ਼ ਕਰਾਂ, ਸੰਤ ਵੀ ਉਹ ਵੱਡਾ ਮੰਨਿਆ ਜਾਂਦਾ ਜਿਹਦੀਆਂ ਬਿਲਡਿੰਗਾਂ ਵੱਡੀਆਂ ਨੇ। ਦੋ ਚਾਰ ਡੇਰਿਆਂ ਚ ਮੈਂ ਗਿਆ ਸੀ, ਹੁਣ ਕੁਝ ਡੇਰੇਦਾਰ ਸੰਕੋਚ ਕਰਨ ਲੱਗ ਪਏ ਨੇ, ਤੇ ਉਸ ਤਰ੍ਹਾਂ ਦੀ ਗੱਲ ਨਹੀਂ ਕਰਦੇ। ਇੱਕ ਡੇਰੇ ਜਦ ਮੈਂ ਪਹਿਲੀ ਦਫਾ ਗਿਆ ਤੇ ਲੈ ਗਏ ਬੜੇ ਮਾਣ ਸਨਮਾਨ ਨਾਲ, ਪਹਿਲੇ ਮੈਨੂੰ ਕਮਰੇ ਦਿਖਾਉਣ ਲੱਗੇ, ਇਹ ਸਾਰੇ ਏਅਰ ਕੰਡੀਸ਼ਨ ਨੇ। ਫਿਰ ਆਖਿਆ ਗਿਆ, ਨਹੀਂ ਜੀ, ਅਸੀਂ ਪੈਟਰੋਲ ਪੰਪ ਅੰਦਰ ਆਪਣਾ ਬਣਾਇਆ ਹੈ, 15 ਬੱਸਾਂ ਨੇ, 35 ਕਾਰਾਂ ਨੇ, ਕੌਣ ਰੋਜ਼ ਰੋਜ਼ ਬਾਲ ਪੈਟਰੋਲ ਲੈਣ ਜਾਏ, ਅੰਦਰ ਬਣਾਇਆ। ਜੋ ਸਾਜ਼ੋ ਸਮਾਨ ਮੈਨੂੰ ਦਿਖਾਇਆ, ਮੈਨੂੰ ਕਹਿਣ ਲੱਗੇ ਕਿਸ ਤਰ੍ਹਾਂ ਲੱਗਿਆ ਡੇਰਾ, ਮੈਂ ਕਿਹਾ ਇੱਕ ਧਨਵਾਨ ਦਾ ਘਰ ਹੈ, ਬੜਾ ਚੰਗਾ ਹੈ, ਇੱਕ ਧਨਾੜ ਮਨੁੱਖ ਦਾ ਅਸਥਾਨ ਹੈ, ਬੜਾ ਚੰਗਾ ਹੈ। ਨੱਕ ਵੱਟ ਲਈ ਉਹਨਾਂ ਸਾਰਿਆਂ ਨੇ, ਕਹਿੰਦਾ ਸੀ ਤੇ ਸੁਣਿਆ ਸੀ ਤੁਸੀਂ, ਮੂੰਹ ਫੱਟੋ, ਵਾਕਈ ਮੂੰਹ ਫੱਟੋ, ਮੂੰਹ ਤੇ ਹੀ ਕਹਿ ਦਿੱਤਾ। ਇਹ ਸੰਤਾਂ ਦਾ ਡੇਰਾ, ਮਹਾਂਪੁਰਸ਼ਾਂ ਦਾ ਡੇਰਾ, ਤੁਸੀਂ ਧਨਾੜ ਦਾ ਘਰ ਕਹਿ ਰਹੇ। ਮੈਂ ਕਿਹਾ ਸੰਤਾਂ ਦਾ ਘਰ ਹੈ ਤੇ ਕੋਈ ਸਮਾਧੀ ਲੀਨ ਪੁਰਸ਼ ਦੇ ਦਰਸ਼ਨ ਕਰਾਉਣੇ ਸਨ, ਕੋਈ ਭਜਨ ਦੀ ਗੱਲ ਕਰਨੀ ਸੀ, ਕੋਈ ਸਮਾਧੀ ਦੀ ਗੱਲ ਕਰਨੀ ਸੀ, ਕੋਈ ਰੱਬੀ ਗੁਣ ਮੈਨੂੰ ਦਿਖਾਣੇ ਸਨ। ਜਿੱਥੇ ਬੈਠ ਕੇ ਲੋਕੀ ਸਾਧਨਾ ਕਰਦੇ ਹਨ ਕੋਈ ਉਹੀ ਗੱਲ ਕਰਨੀ ਸੀ। ਤੁਸੀਂ ਮੈਨੂੰ ਕਾਰਾਂ ਦਿਖਾਈਆਂ, ਪੈਟਰੋਲ ਪੰਪ ਦਿਖਾਇਆ, ਏਅਰ ਕੰਡੀਸ਼ਨ ਕਮਰੇ ਦਿਖਾਏ ਨੇ, ਇਹ ਤੇ ਸਭ ਕੁਝ ਧਨਾੜ ਦੀਆਂ ਨਿਸ਼ਾਨੀਆਂ ਨੇ। ਤੇ ਮੈਂ ਐਲਾਨੀਆ ਕਹਿੰਦਾ ਇੱਕ ਧਨਵਾਨ ਦਾ ਡੇਰਾ, ਸੰਤ ਦਾ ਡੇਰਾ ਨਹੀਂ, ਇੱਕ ਧਨਵਾਨ ਦਾ ਘਰ ਹੈ, ਸੰਤ ਦਾ ਘਰ ਨਹੀਂ। ਬਾਹਰ ਦੀ ਸਾਰੀ ਮਹਿਮਾ ਧਨ ਤੇ ਖੜੀਏ ਤੇ ਧਨ ਦੀ ਨਿੰਦਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, ਅਗਰ ਅਸੀਂ ਬਾਹਰ ਦੇ ਪਾਣੀ ਦੀ ਨਿੰਦਾ ਕੀਤੀ ਤਾਂ ਅੰਦਰ ਦਾ ਵੀ ਨਹੀਂ ਰਹੇਗਾ। ਭੋਜਨ ਦੀ ਨਿੰਦਾ ਕੀਤੀ ਤਾਂ ਫਿਰ ਭਜਨ ਵੀ ਨਹੀਂ ਕਰ ਸਕਾਂਗੇ। ਧਨ ਦੀ ਅਗਰ ਨਿੰਦਾ ਕੀਤੀ ਤਾਂ ਫਿਰ ਧਰਮ ਦੀ ਪ੍ਰਾਪਤੀ ਨਹੀਂ ਕਰ ਸਕਾਂਗੇ। ਗਰੀਬ ਮਨੁੱਖ ਹੈ, ਤਿੰਨ ਦਿਨ ਦਾ ਭੁੱਖਾ ਹੈ, ਉਹਨੂੰ ਕਹੋ ਵਾਹਿਗੁਰੂ ਵਾਹਿਗੁਰੂ ਜਪ, ਕਹਿੰਦਾ ਇਹ ਬਾਅਦ ਵਿੱਚ ਕਰਾਂਗੇ, ਪਹਿਲੇ ਰੋਟੀ ਦਾ ਮਸਲਾ ਹੱਲ ਹੋਵੇ। ਬਾਹਰ ਦਾ ਇਹ ਸਰੀਰਕ ਜੀਵਨ ਧਨ ਆਸ਼ਰਿਤ ਹੈ, ਧਨ ਆਸ਼ਰਿਤ ਹੈ। ਧਨ ਦਾ ਲੋਭ ਚੋਰ ਬਣਾ ਦਿੰਦਾ, ਧਰਮ ਦਾ ਲੋਭ ਸੰਤ ਬਣਾ ਦਿੰਦਾ। ਲੋਭ ਨੂੰ ਬਦਲਣਾ ਹੈ, ਧਨ ਦਾ ਲੋਭ ਹੈ ਇਹਨੂੰ ਜ਼ਰਾ ਬਦਲ ਦੇ, ਇਹਦੀ ਥਾਂ ਬਦਲ ਲੈ, ਧਰਮ ਦਾ ਲੋਭ ਪੈਦਾ ਕਰ। ਤੁਸੀਂ ਆਖੋਗੇ ਧਰਮ ਦਾ ਵੀ ਲੋਭ ਆਉਂਦਾ, ਆਉਂਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਮੈਂ ਹੁਣ ਬੜਾ ਲੋਭੀ ਆ, ਕੋਟ ਕਰਨ ਦੀ ਜੇ ਪ੍ਰਭ ਸੁਆਮੀ, ਹਰ ਜਸ ਸੁਣੀਏ ਅਵਨਾਸੀ ਰਾਮ, ਤੂੰ ਮੈਨੂੰ ਦੋ ਕੰਨ ਦਿੱਤੇ ਨੇ ਤੇ ਤੇਰੀ ਸਿਫਤੋ ਸਲਾਹ ਲੱਖਾਂ ਥਾਵਾਂ ਤੇ ਹੋ ਰਹੀ ਹੈ। ਕਿਧਰੇ ਪਾਠ ਹੋ ਰਿਹਾ, ਕਿਧਰੇ ਪੂਜਾ ਹੋ ਰਹੀ ਹੈ, ਕਿਧਰੇ ਜਪ ਹੋ ਰਿਹਾ, ਕਿਧਰੇ ਕਥਾ ਹੋ ਰਹੀ ਹੈ, ਕਿਧਰੇ ਕੀਰਤਨ ਹੋ ਰਿਹਾ। ਇਹ ਪ੍ਰਭੂ ਸਿਰਫ ਦੋ ਕੰਨ ਤੋਂ ਦਿੱਤੇ ਨੇ, ਇੱਕੋ ਜਗ੍ਹਾ ਮੈਂ ਸੁਣ ਸਕਦਾ, ਮੈਂ ਸਾਰੀ ਜਗ੍ਹਾ ਸੁਣਨਾ ਚਾਹੁੰਦਾ, ਸਭ ਜਗ੍ਹਾ ਸੁਣਨਾ ਚਾਹੁੰਦਾ, ਮੈਨੂੰ ਕਰੋੜਾਂ ਕੰਨ ਦੇ। ਉਸ ਲੰਬੇ ਚੌੜੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ, ਦੋ ਹੀ ਹੱਥ ਦਿੱਤੇ ਨੇ, ਇੱਕੋ ਹੀ ਜਗ੍ਹਾ ਸੇਵਾ ਕਰ ਸਕਦਾ, ਮੈਨੂੰ ਕਰੋੜਾਂ ਹੱਥ ਦੇ। ਕੋਟ ਹੱਸ ਤੇਰੀ ਟਹਿਲ ਕਮਾਵੇ, ਤਾਂ ਮੈਂ ਤੇਰੀ ਟਹਿਲ ਕਰਾਂ, ਤੇਰੀ ਸੇਵਾ ਕਰਾਂ। ਉਹ ਸਿਰਫ ਇੱਕੋ ਹੀ ਜ਼ਬਾਨ ਦਿੱਤੀ ਹੈ, ਥੱਕ ਜਾਂਦੀ ਹੈ, ਕੰਠ ਵੀ ਥੱਕ ਜਾਂਦਾ, ਮੈਨੂੰ ਕਰੋੜਾਂ ਜ਼ਬਾਨਾਂ ਦੇ ਇਹ ਪ੍ਰਭੂ, ਤਾਂ ਕਿ ਮੈਂ ਜਪਦਾ ਹੀ ਰਹਾਂ, ਜਪਦਾ ਹੀ ਰਹਾਂ, ਜਪਦਾ ਹੀ ਰਹਾਂ। ਭਾਈ ਗੁਰਦਾਸ ਵੀ ਕਹਿੰਦੇ ਨੇ, ਬੜੇ ਲੋਭੀ ਨੇ ਮੇਰੇ ਕੰਨ, ਬੜਾ ਲੋਭ ਪੈਦਾ ਹੋ ਗਿਆ। ਸਰਵਨ ਦਰਿਦਰੀ ਸੁਨ ਅੰਮ੍ਰਿਤ ਬਚਨ ਪ੍ਰੇ, ਅਚਵਤ ਸੁਰਤ ਪਿਆਸ ਨਾ ਮਿਟਾਈ ਹੈ। ਜਿਵੇਂ ਧਨ ਦਾ ਭੁੱਖਾ ਧਨ ਤੋਂ ਨਹੀਂ ਰਜਦਾ, ਧਨ ਦਾ ਪਿਆਸਾ ਮਨੁੱਖ ਉਹਦੀ ਪਿਆਸ ਨਹੀਂ ਬੁਝਦੀ। ਧਰਮ ਬਾਰੇ ਵੀ ਐਸਾ ਹੈ, ਮਾਧੋ ਜਲ ਕੀ ਪਿਆਸ ਨਾ ਜਾ। ਇਹ ਪ੍ਰਭੂ ਇਹ ਤੇਰੇ ਜਿਹੜਾ ਨਾਮ ਦਾ ਜਲ ਹੈ, ਇੰਨਾ ਰਸ ਹੈ ਪੀਂਦਾ ਪਿਆਸ ਵੱਧਦੀ ਹੈ, ਹੋਰ ਪਿਆਸ। ਬੜਾ ਲੋਭੀ ਹਾਂ ਮੈਂ, ਪਿਆਸ ਮਿਟਦੀ ਨਹੀਂ, ਹੋਰ ਜਪਣ ਨੂੰ ਜੀ ਕਰਦਾ, ਹੋਰ ਜਪਣ ਨੂੰ ਜੀ ਕਰਦਾ, ਹੋਰ ਜਪਣ ਨੂੰ ਜੀ ਕਰਦਾ। ਐਸੇ ਐਸੇ ਮੈਨੂੰ ਅਭਿਆਸੀ ਮਿਲੇ ਨੇ ਇਸ ਜ਼ਿੰਦਗੀ ਵਿੱਚ, ਕਹਿੰਦੇ ਨੇ ਗਿਆਨੀ ਜੀ ਰੱਜੇ ਤੇ ਕੋਈ ਨਹੀਂ, ਜਪ ਜਪ ਕੇ ਕਰੀਏ, ਕਿਉਂ ਇਹ ਜਿਹੜਾ ਕੰਠ ਹੈ ਕੰਬਖਤ ਥੱਕ ਗਿਆ, ਸਰੀਰ ਥੱਕ ਗਿਆ, ਇਹ ਘੋੜਾ ਥੱਕ ਗਿਆ, ਨਹੀਂ ਚੱਲਦਾ, ਆਪਾਂ ਤੇ ਚੱਲਣਾ ਚਾਹੁੰਦੇ ਹਾਂ, ਹੋਰ ਜਪਣਾ ਚਾਹੁੰਦੇ ਹਾਂ, ਹੋਰ ਰਸ ਲੈਣਾ ਚਾਹੁੰਦੇ ਹਾਂ, ਪਰ ਕੀ ਕਰੀਏ, ਹੁਣ ਘੋੜਾ ਨਹੀਂ ਚੱਲਦਾ, ਸਰੀਰ ਨਹੀਂ ਚੱਲਦਾ। ਧਨ ਦਾ ਲੋਭੀ ਧਨ ਤੋਂ ਨਹੀਂ ਰਜਦਾ, ਸਹਿਜ ਕਠੇ ਲਖ ਕੋਟ ਦਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ, ਤ੍ਰਿਪਤੀ ਨਹੀਂ ਆਉਂਦੀ ਉਹਨੂੰ, ਰਜਦਾ ਨਹੀਂ। ਇੱਥੇ ਸਿਕੰਦਰ ਵਰਗੇ ਨਹੀਂ ਰਜੇ ਤੇ ਬਾਕੀਆਂ ਨੇ ਕੀ ਰਜਣਾ, ਕੋਈ ਨਹੀਂ ਰਜਦਾ। ਧਨ ਦਾ ਲੋਭ ਬੇਈਮਾਨ ਬਣਾ ਦਿੰਦਾ, धर्म दा लोभ मनुख नु भगवान जैसा बना देता है। इतनी मैं अर्ज कर दें, धन दा लोभ ठग बना देंदा है, चोर बना देंदा है, झूठा बना देंदा है, धर्म दा लोभ सतवादी बना देंदा है, गुणां दा सागर बना देंदा है, ज्ञान दा सागर बना देंदा है। लोभ चंगा है, सिर्फ उहदा टिकाणा बदलना है, बस इन्नी गल। धन दे लोभ च बहुता जी रहे हैं, बहुत जी के तू देख लिया, हुण धर्म दा लोभ पैदा कर। धर्म दा लोभ शराफत नू जन्म देवेगा, सच्चाई नू जन्म देवेगा, ईमानदारी नू जन्म देवेगा। धन दा लोभ बेईमानी नू जन्म देवेगा। धन दा लोभ ही है बेईमान होवेगा, धन दा लोभ ही है ठग होवेगा, धन दा लोभी है मौका मिलिया ते चोर होवेगा। कल भी इस तरह दा वाक आया सी गुरु नानक देव जी महाराज दा, सारी दुनिया दे चोरी वध गई, क्योंकि सारी दुनिया दा भगवान ते धन है, लक्ष्मी है, नारायण ते है ही नहीं। तो लक्ष्मी ते चोर बना देवेगी, ठग बना देवेगी, बेईमान बना देवेगी। की होया राजनेतक है, की होया धार्मिक है, की होया आम समाजक मनुख है, चोरी हर पद्धर ते मौजूद है। धन दा लोभ चोर बना देगा, धन दा लोभ बेईमान बना देगा, धन दा लोभ कठोर बना देगा, ठग बना देगा। धर्म दा लोभ दयालु बना देवेगा, निर्वैर बना देगा, निर्भय बना देवेगा, आत्मदर्शी बना देवेगा, ज्ञान दा सागर बना देगा, गुणा दा सागर बना देगा। हुण मैं अर्ज करां, छल कपट करके धन ते कमाया जा सकदा है, छल कपट करके धर्म नहीं कमाया जा सकता। धर्म कमाना है तो पहले बैरूनी रूप विच ए छल कपट सारे सुटने पैंदे। कहिंदे ने ये हुण मिथ है या इतिहास है, ये ते कोई अनुभवी पुरुष जानदे होणगे, पर मैं पढ़िया कि शेरनी दा दुध सोने दे भांडे विच टिकदा है, किसे होर भांडे च नहीं, ना लोहे दे भांडे च, ना पित्तल दे, ना तांबे, फट जांदा है। ऐसा मैं सुनिया, ऐसा मैं पढ़िया, ऐसा धर्म ग्रंथां दे जिक्र है। शेरनी दा दुध सिर्फ सोने दे भांडे दे च रहिंदा है, पित्तल दे भांडे च नहीं, तांबे दे भांडे दे च नहीं, लोहे दे भांडे दे च नहीं, मिट्टी दे भांडे च भी नहीं। सोने दा भांडा चाहिदा है तां सही सलामत रहिंदा है। जद मैं इस नूं पढ़िया ते कुछ सोची पिया, मैं कह अवल ते शेरनी दा दुध कढ़ना ही बड़ा औखा, केड़ा माई का लाल है जड़ा कढ़ेगा। ते फिर चलो कढ़न दे सफल भी हो गया तो भांडा सोने दा चाहिदा है, और किसे भांडे च रहिंदा नहीं। अवल ते कढ़ना बड़ा औखा है, ते जे किधरे शेरनी दा दुध ने चो लिया, कढ़ लिया, हुण रखण वास्ते बहुत वड्डा भांडा सोने दा चाहिदा है, तां रहिंदा है। यकीन जानो, अवल दे जीवन दे प्रभु दे नाम नूं प्रगट करना ही बड़ा औखा है, बड़ा औखा है। आखण औखा साचा नाम, किस दी हिम्मत है जो करे। ते जे फिर प्रगट हो गया ते संभालना बड़ा औखा है। मैं ऐसे ऐसे अभ्यासी देखे ने जिन्हां दी जिंदगी च प्रगट ते हो गया, संभाल ना सके। दो तीन सालां दी लगातार एक घटना वुलवरहैम्पटन दी, उत्थों दे लोकां नूं पता है, इंग्लैंड दा एक शहर वुलवरहैम्पटन, उत्थे दे स्थान दी भरी हुई कथा अजकल पीटीसी चैनल ते भी दिखा रहे हैं। उत्थे दी घटना है, ਜਿਹੜਾ ਕੈਮਰਾਮੈਨ ਭਰਨ ਵਾਸਤੇ ਗਿਆ ਸੀ ਨੀਤੂ ਸਿੰਘ, ਉਹ ਵੀ ਉੱਥੇ ਮੌਜੂਦ ਸੀ। ਇੱਕ ਬੰਦਾ ਆਇਆ ਮੇਰੇ ਕੋਲ ਘਬਰਾਇਆ ਹੋਇਆ, ਮੈਂ ਉਸਨੂੰ ਜਾਣਦਾ ਸੀ ਕਿਉਂਕਿ 5-7 ਸਾਲ ਪਹਿਲੇ ਉਹ ਜਦ ਮੈਨੂੰ ਮਿਲਿਆ ਸੀ ਤੇ ਇਹ ਆਖਿਆ, ਕੀਰਤਨ ਮੈਂ ਬਹੁਤਾ ਸੁਣ ਲਿਆ, ਕਥਾ ਸੁਣ ਲਈ, ਪੜ੍ਹ ਲਿਆ, 16-16 ਘੰਟੇ ਪਾਠ ਕਰਦਾ ਰਹਿੰਦਾ, ਖੇਡ ਤੇ ਕੁਛ ਨਹੀਂ ਬਣੀ, ਮਸਕੀਨ ਜੀ ਰੱਬ ਹੈ ਵੀ ਸਹੀ ਕਿ ਨਹੀਂ, ਇਹ ਉਹਦੇ ਬੋਲ ਸਨ। ਔਰ ਐਸਾ ਨਹੀਂ ਕਿ ਇਹ ਸਭ ਕੁਛ ਇਮਾਨਦਾਰੀ ਨਾਲ ਨਾ ਕਰਦਾ ਹੋਵੇ, ਪੂਰੀ ਤਾਕਤ ਨਾਲ ਕਰਦਾ ਸੀ ਪਾਠ, ਅੰਮ੍ਰਿਤ ਵੇਲੇ ਉੱਠਦਾ ਸੀ, ਸਭ ਕੁਛ ਕਰਦਾ ਸੀ। ਮੈਂ ਕਿਹਾ ਹੁਣ ਕੱਲ ਤੋਂ ਜਦ ਤੂੰ ਪਾਠ ਕਰੇਗਾ, ਜਪ ਕਰੇਗਾ, ਅੰਦਰੋਂ ਇਹ ਖਿਆਲ ਛੱਡ ਦੇ ਕੁਛ ਹੋਵੇ, ਕੁਛ ਹੋਵੇ, ਇਹ ਛੱਡ ਦੇ, ਜਪ ਕਰੀ ਤੇ ਪਰਮਾਤਮਾ ਦੇ ਹਵਾਲੇ ਕਰਦੇ, ਜਿਵੇਂ ਬੀਜ ਧਰਤੀ ਦੇ ਹਵਾਲੇ ਕਰ ਦੇਈਦੇ, ਆਪਣੇ ਕੋਲ ਰੱਖੇ ਵੀ ਬੀਜ ਮੈਂ ਕਿਉਂ ਧਰਤੀ ਨੂੰ ਦੇਵਾਂ, ਨਹੀਂ ਦੇਗਾ ਤੇ ਫਿਰ ਇਹ ਫਲ ਵੀ ਨਹੀਂ ਬਣ ਸਕਣਗੇ, ਤੇਰੇ ਹੱਥਾਂ 'ਚ ਪਏ ਪਏ ਗਲ ਜਾਣਗੇ। ਲੋਕੀ ਪਾਠ ਕਰਦੇ ਨੇ ਤੇ ਪਾਠ ਆਪਣੇ ਕੋਲ ਰੱਖ ਲੈਂਦੇ ਨੇ, ਫਿਰ ਲੋਕਾਂ ਨੂੰ ਸੁਣਾਉਂਦੇ ਨੇ, ਅੱਜ ਮੈਂ 10 ਪਾਠ ਜਪਜੀ ਸਾਹਿਬ ਦੇ ਕੀਤੇ। ਉਹ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਨਹੀਂ ਪਈ ਮਿਲਦੀ 10 ਪਾਠ ਕੀਤੇ ਨੇ ਤੋਂ। ਅੱਜ ਸਾਡੇ ਘਰ ਦੇ ਸੁਖਮਨੀ ਸਾਹਿਬ ਦਾ ਪਾਠ ਹੋਇਆ, ਮੈਂ ਕਿਹਾ ਸੁਖਾਂ ਦੀ ਕੋਈ ਛਾਪ ਤੇਰੇ ਚਿਹਰੇ ਤੋਂ ਨਹੀਂ ਮਿਲਦੀ, ਕੀ ਹੋਇਆ ਸੁਖਮਨੀ ਸਾਹਿਬ ਦਾ ਪਾਠ? ਲੋਕੀ ਇਹਨਾਂ ਬੀਜਾਂ ਨੂੰ ਆਪਣੇ ਹੱਥ 'ਚ ਰੱਖ ਲੈਂਦੇ, ਧਰਤੀ ਨੂੰ ਦੇ ਦੇਣੇ ਚਾਹੀਦੇ ਨੇ। ਪਾਠ ਕੀਤਾ ਹੈ, ਜਪ ਕੀਤਾ ਹੈ, ਤਪ ਕੀਤਾ ਹੈ, ਕੀਰਤਨ ਕੀਤਾ ਹੈ, ਕਥਾ ਕੀਤੀ ਹੈ, ਪਰਮਾਤਮਾ ਨੂੰ ਅਰਪਣ ਕਰਦੇ, ਉਹ ਆਪੇ ਫਲੀਭੂਤ ਕਰੇਗਾ, ਤੂੰ ਕਿਉਂ ਚਿੰਤਾ ਕਰਦਾ ਫਲੀਭੂਤ? ਮੈਂ ਕਿਹਾ ਅੰਦਰ ਇਹ ਖਿਆਲ ਛੱਡ ਦੇ, ਮੈਂ ਤੇ ਸੁਤੇ ਸਿੱਧ ਕਹਿ ਦਿੱਤਾ ਤੇ ਨਿੱਜੀ ਅਨੁਭਵ ਮੇਰਾ ਨਹੀਂ ਸੀ ਇਸ ਸੰਬੰਧ ਵਿੱਚ, ਲੇਕਿਨ ਇਹ ਮੈਂ ਪੜ੍ਹਿਆ ਜ਼ਰੂਰ ਕਿ ਇਹ ਖਿਆਲ ਵੀ ਛੱਡ ਦੇਣਾ ਚਾਹੀਦਾ ਵੀ ਮੇਰਾ ਮਨ ਜੁੜਿਆ। ਮਿਲਦੇ ਨੇ ਲੋਕੀ ਗਿਆਨੀ ਜੀ, ਮਨ ਤੇ ਜੁੜਦਾ ਹੀ ਨਹੀਂ ਤੇ ਕੀ ਪਾਠ ਕਰੀਏ? ਹੁਣ ਉਹਨਾਂ ਨੂੰ ਕੌਣ ਦੱਸੇ ਮਨ ਦਾ ਜੁੜ ਜਾਣਾ ਤੇ ਫਲ ਹੈ, ਉਹ ਤੇ ਫਲ ਹੈ ਕਿ ਉਹ ਕਹਿੰਦੇ ਨੇ ਪਹਿਲੇ ਫਲ, ਪਹਿਲੇ ਮਨ ਜੁੜੇ ਤੇ ਫਿਰ ਪਾਠ ਕਰੀਏ, ਪਹਿਲੇ ਫਲ ਮਿਲ ਜਾਏ ਬੀਜ ਬਾਅਦ ਵਿੱਚ ਪਵਾਂਗੇ, ਇਹ ਕਿਸ ਤਰ੍ਹਾਂ ਹੋ ਸਕਦਾ? ਇਹ ਕਿਸ ਤਰ੍ਹਾਂ ਹੋ ਸਕਦਾ? ਲੋਕੀ ਇੰਜ ਕਹਿੰਦੇ। ਔਰ ਇੱਥੋਂ ਹੀ ਪਤਾ ਚੱਲਦਾ ਬੜੀ ਨਾਸਮਝੀ ਚੱਲਦੀ। ਮੈਂ ਉਹਨੂੰ ਸੁਤੇ ਸਿੱਧ ਐਵੇਂ ਕਹਿ ਦਿੱਤਾ, ਤੂੰ ਇਹ ਖਿਆਲ ਛੱਡ ਲੈ। ਤੀਜੇ ਦਿਨ ਜਦ ਮੈਨੂੰ ਉਹ ਮਿਲਿਆ, ਚਿਹਰਾ ਕੁਛ ਹੋਰ, ਰੰਗੀ ਹੋਈ ਆਤਮਾ, ਕਹਿੰਦਾ ਗਿਆਨੀ ਜੀ ਖੇਡ ਬਣ ਗਈ, ਬੜਾ ਚਾਨਣਾ ਹੋ ਗਿਆ। ਹੁਣ ਇਸ ਤਰ੍ਹਾਂ ਦੇ ਚਾਨਣੇ ਜਿਨ੍ਹਾਂ ਦੀ ਜ਼ਿੰਦਗੀ 'ਚ ਅਚਾਨਕ ਪ੍ਰਗਟ ਹੋ ਜਾਂਦੇ ਨੇ, ਮੈਂ ਇਸ ਤਰ੍ਹਾਂ ਦੇ 8-9 ਮਨੁੱਖਾਂ ਨੂੰ ਜਾਣਦਾ, ਮੌਜੂਦ ਨੇ, ਮੌਜੂਦ। ਪਰ ਅਦਕੀ ਜਿਹੜੀ ਘਟਨਾ ਘਟੀ ਹੁਣ, ਉਹ ਇਹ, ਉਹ ਜਦ ਮੇਰੇ ਕੋਲ ਆਇਆ ਤੇ ਘਬਰਾਇਆ ਹੋਇਆ, ਚਿਹਰੇ ਤੇ ਸ਼ਾਂਤੀ ਦੇ ਆਸਾਰ ਨਹੀਂ, ਅਸ਼ਾਂਤੀ ਦੇ, ਨਿਰਭੈਤਾ ਦੇ ਨਹੀਂ, ਭੈ ਦੇ। ਮੈਂ ਕਿਹਾ ਗੱਲ ਕੀ ਹੈ? ਕਹਿੰਦੇ ਸਵੇਰੇ ਅਭਿਆਸ ਦੇ ਵਿੱਚ ਮੈਂ ਬੈਠਾ ਸੀ ਤੇ ਮੈਂ ਜ਼ਮੀਨ ਤੋਂ ਕੋਈ 8 ਫੁੱਟ ਉੱਚਾ ਹੋ ਗਿਆ, ਪਤਾ ਤਾਂ ਚੱਲਿਆ ਮੇਰੇ ਘਰ ਦੇ ਛੱਤ ਜਿਹੜੀ ਸੀ ਜਿੱਥੇ ਮੈਂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ, ਉਹ 8 ਫੁੱਟ ਉੱਚੀ ਸੀ, ਮੇਰਾ ਸਿਰ ਟਕਰਾ ਗਿਆ ਤੇ ਮੈਂ ਜਦ ਦੇਖਿਆ ਤਾਂ ਮੈਂ ਘਬਰਾ ਗਿਆ। ਇਹ ਕੀ ਹੈ? ਘਬਰਾਹਟ 'ਚ ਮੈਂ ਥੱਲੇ ਆ ਗਿਆ। ਮੈਂ ਕਿਹਾ ਗੱਲ ਹੈ, ਉਦੋਂ ਵੀ ਤੇਰੇ ਕੋਲ ਗਲਤੀ ਹੋਈ ਤੇ ਹੁਣ ਤੂੰ ਫਿਰ ਗਲਤੀ ਕੀਤੀ ਹੈ। ਜ਼ਮੀਨ ਹਰ ਚੀਜ਼ ਨੂੰ ਖਿੱਚਦੀ ਹੈ, ਹਰ ਚੀਜ਼ ਨੂੰ। ਤੁਸੀਂ ਕੁਛ ਵੀ ਉੱਪਰ ਸੁੱਟੋ, ਸਭ ਥੱਲੇ ਆਏਗਾ। ਕਿਸੇ ਚੀਜ਼ ਨੂੰ ਵੀ ਸੁੱਟੋ, ਇੰਜ ਉੱਪਰ ਸੁੱਟੋ, ਥੱਲੇ ਆਏਗਾ। ਜ਼ਮੀਨ ਵਿੱਚ ਖਿੱਚ ਹੈ, ਕਸ਼ਿਸ਼ ਹੈ। ਫੁਆਰੇ ਦਾ ਪਾਣੀ ਪ੍ਰੈਸ਼ਰ ਦਾ ਮਾਰਾ ਆਇਆ ਉੱਪਰ ਉੱਠਦਾ ਹੈ, ਜ਼ਮੀਨ ਦੀ ਖਿੱਚ ਦਾ ਮਾਰਿਆ ਫਿਰ ਥੱਲੇ। ਸਾਰਾ ਦਿਨ ਉੱਪਰ ਉੱਠਦਾ ਰਹਿੰਦਾ, ਸਾਰਾ ਦਿਨ ਥੱਲੇ ਹੀ ਆਉਂਦਾ। ਹੁਣ ਇਤਨਾ ਪ੍ਰੈਸ਼ਰ ਦਿੱਤਾ ਉੱਪਰ ਉੱਠਣ ਨੂੰ ਤਾਂ ਇਕਦਮ ਉੱਪਰ ਜਾਵੇ, ਪਰ ਜ਼ਮੀਨ ਦੀ ਕਸ਼ਿਸ਼ ਖਿੱਚਦੀ ਹੈ। ਐਸਾ ਸਾਇੰਸ ਕਹਿੰਦੀ ਹੈ, ਵਿਗਿਆਨ ਕਹਿੰਦਾ, 400 ਮੀਲ ਤੱਕ ਕਸ਼ਿਸ਼ ਦਾ ਦਾਇਰਾ ਹੈ। ਇਸ ਤੋਂ ਅੱਗੇ ਜਿਹੜੀ ਚੀਜ਼ ਚਲੀ ਜਾਏ ਕੋਈ, ਫਿਰ ਜ਼ਮੀਨ ਨਹੀਂ ਖਿੱਚਦੀ, ਨਹੀਂ ਖਿੱਚਦੀ, ਕਸ਼ਿਸ਼ ਤੋਂ ਬਾਹਰ ਨਿਕਲ ਜਾਂਦੀ, ਉਹਦੇ ਚ ਖਿਚਾਓ ਨਹੀਂ ਰਹਿੰਦਾ, ਵਜ਼ਨ ਘਟ ਜਾਂਦਾ ਹੈ। ਜਿਵੇਂ ਤੁਸੀਂ ਦੇਖਿਆ ਹੋਵੇਗਾ, ਚੰਦਰਮਾ ਤੇ ਪਹੁੰਚੇ ਮਨੁੱਖ ਚੰਦਰਮਾ ਤੇ ਤੈਰਦੇ ਪੈਣੇ, ਇੰਜ ਘੁੰਮਦੇ ਪੈਣੇ, ਜਿਵੇਂ ਕੋਈ ਵਜ਼ਨ ਹੀ ਨਹੀਂ, ਵੇਟ ਹੀ ਨਹੀਂ। ਜ਼ਮੀਨ ਨਹੀਂ ਖਿੱਚਦੀ। ਹੁਣ ਇਹ ਤੇ ਵਿਗਿਆਨ ਦੀ ਪਕੜ ਵਿੱਚ ਗਾਲਬਨ 300 ਸਾਲ ਪਹਿਲੇ ਆ ਗਿਆ। ਨਿਊਟਨ ਨੇ ਕਹਿ ਦਿੱਤਾ ਸੀ, ਜ਼ਮੀਨ ਹਰ ਚੀਜ਼ ਨੂੰ ਖਿੱਚਦੀ ਹੈ, ਹਰ ਚੀਜ਼ ਨੂੰ ਖਿੱਚਦੀ ਹੈ। ਹਜ਼ਾਰਾਂ ਸਾਲਾਂ ਤੋਂ ਸੰਤ ਜਨ ਅਵਤਾਰੀ ਪੁਰਸ਼ ਕਹਿੰਦੇ ਰਹਿਣੇ, ਇਹ ਮਨੁੱਖ ਦੇ ਧਿਆਨ ਨੂੰ ਵੀ ਥੱਲੇ ਖਿੱਚਦੀ ਹੈ, ਸੁਰਤ ਨੂੰ ਵੀ ਖਿੱਚਦੀ ਹੈ, ਮੇਰੇ ਪਦਾਰਥ ਨੂੰ ਨਹੀਂ ਖਿੱਚਦੀ, ਵਿਚਾਰ ਨੂੰ ਵੀ ਖਿੱਚਦੀ ਹੈ, ਸਿਮਰਤੀ ਨੂੰ ਵੀ ਖਿੱਚਦੀ ਹੈ। ਧਨ ਹੈ, ਸੰਪਦਾ ਹੈ, ਜੋਬਨ ਹੈ, ਸਭ ਜ਼ਮੀਨ ਦਾ ਹਿੱਸਾ ਹੈ। ਜੈਸੇ ਜੈਸੇ ਕੋਈ ਨਾਮ ਜਪਦਾ ਹੈ, ਧਨ ਦੀ ਪਕੜ, ਜੋਬਨ ਦੀ ਪਕੜ, ਪ੍ਰਭਤਾ ਦੀ ਪ੍ਰਗਟ ਪਕੜ, ਸੰਸਾਰ ਦੀ ਪ੍ਰਗਟ ਜੋ ਹੈ ਪਕੜ ਘਟਦੀ ਹੈ, ਤਾਂ ਫਿਰ ਜ਼ਮੀਨ ਦੀ ਕਸ਼ਿਸ਼ ਖਤਮ ਹੋ ਜਾਂਦੀ ਹੈ, ਉਹ ਮਨੁੱਖ ਉੱਪਰ ਉੱਠਦਾ ਹੈ। ਹੁਣ ਮੈਂ ਅਰਜ਼ ਕਰਾਂ, ਇਹ ਤੇ ਇੱਕ ਘਟਨਾ ਦੇਖੀ, ਬੇਸ਼ਤਰ ਬਾਰੇ ਮੈਂ ਸੁਣਿਆ ਇਸ ਤਰ੍ਹਾਂ ਹੋ ਜਾਂਦਾ, ਸਵੇਰੇ ਅਭਿਆਸ ਕਰਦਿਆਂ ਉੱਚੇ ਹੋ ਜਾਂਦੇ, ਜ਼ਮੀਨ ਦੀ ਕਸ਼ਿਸ਼ ਨਹੀਂ ਰਹਿੰਦੀ, ਜ਼ਮੀਨ ਦੀ ਪਕੜ ਨਹੀਂ ਰਹਿੰਦੀ। ਕਿਉਂ? ਨਾ ਧਨ ਦੀ ਪਕੜ, ਨਾ ਜੋਬਨ ਦੀ ਪਕੜ, ਨਾ ਪਦਾਰਥ ਦੀ ਪ੍ਰਗਟ, ਸੁਰਤ ਸਿਰਫ ਸ਼ਬਦ ਦੇ ਚਲੀਨ ਹੋ ਗਈ, ਤਾਂ ਜ਼ਮੀਨ ਖਿੱਚਦੀ ਨਹੀਂ, ਸਰੀਰ ਉੱਪਰ ਉੱਠ ਜਾਂਦਾ। ਮੈਂ ਉਸ ਨੂੰ ਆਖਿਆ, ਪੁਰਖਾ ਤੇਰੇ ਤੇ ਚਰਨ ਪੂਜਣੇ ਚਾਹੀਦੇ ਨੇ, ਪਰ ਤੂੰ ਤੇ ਘਬਰਾ ਗਿਆ। ਮੈਂ ਕਿਹਾ, ਇੱਕ ਘਬਰਾਹਟ ਤੇਰੇ ਅੱਗੋਂ ਹੋਰ ਵੀ ਆ ਸਕਦੀ ਹੈ, ਉਹਦੇ ਵਾਸਤੇ ਮੈਂ ਤੈਨੂੰ ਪਹਿਲੇ ਸਾਵਧਾਨ ਕਰਦੇ ਹਾਂ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਪਾਠੇ ਕਾਗਰ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝ। ਪੁਰਾਤਨ ਸੰਸਕਾਰਾਂ ਦਾ ਜੋ ਅੰਦਰ ਢਾਂਚਾ ਹੈ, ਜਿਸ ਦਿਨ ਨਾਮ ਜਪਣ ਦੇ ਸੁਰਤ ਬਹੁਤ ਬੁਲੰਦੀਆਂ ਨੂੰ ਛੂੰਹਦੀ ਹੈ, ਉਹ ਸਾਰੇ ਸੰਸਕਾਰ ਮਿਟਦੇ ਨੇ, ਸੜਦੇ ਨੇ, ਗਲਦੇ ਨੇ। ਤੇ ਜਦ ਪੂਰਨ ਤੌਰ ਤੇ ਉਹ ਸੰਸਕਾਰ ਮਿਟਣ ਲੱਗਦੇ ਨੇ, ਤਾਂ ਮਨੁੱਖ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਮੈਨੂੰ ਮੌਤ ਆ ਰਹੀ ਹੈ, ਮੈਂ ਹੀ ਮਿਟ ਰਿਹਾ। ਉੱਥੇ ਵੀ ਮਨੁੱਖ ਘਬਰਾ ਜਾਂਦਾ। ਦਰਅਸਲ ਮਿਟਦਾ ਜ਼ਰੂਰ ਹੈ, ਉਸਦਾ ਪੁਰਾਣਾ ਢਾਂਚਾ ਮਿਟ ਜਾਂਦਾ। ਇਸ ਵਾਸਤੇ ਉਹ ਜਿਹੜੀ ਅਧਿਆਤਮਿਕ ਜ਼ਿੰਦਗੀ ਹੈ, ਉਹਨੂੰ ਕਹਿ ਦਿੱਤਾ ਗਿਆ ਦਵਿਜ, ਦੂਜਾ ਜਨਮ। ਇੱਕ ਜਨਮ ਹੋਇਆ ਸੀ ਮਾਂ ਬਾਪ ਤੋਂ, ਇੱਕ ਜਨਮ ਹੋਇਆ ਪ੍ਰਭੂ ਦੇ ਭਜਨ ਤੋਂ। ਮਾਂ ਬਾਪ ਨੇ ਸੁੱਤ ਪੈਦਾ ਕੀਤਾ ਸੀ, ਪ੍ਰਭੂ ਦੀ ਬੰਦਗੀ ਨੇ ਸੰਤ ਪੈਦਾ ਕਰ ਦਿੱਤਾ। ਸੁੱਤ ਮਰਦਾ ਹੈ, ਸੰਤ ਪੈਦਾ ਹੁੰਦਾ ਹੈ। ਪੁਰਾਣੇ ਢਾਂਚੇ ਦੀ ਮ੍ਰਿਤੂ ਆਉਂਦੀ ਹੈ, ਨਵੇਂ ਢਾਂਚੇ ਦਾ ਜਨਮ ਆਉਂਦਾ। ਮੈਂ ਕਿਹਾ ਉੱਥੇ ਵੀ ਘਬਰਾਹਟ ਆਉਂਦੀ ਹੈ, ਤੇਰੇ ਨਾਲ ਐਸਾ ਵੀ ਹੋਵੇਗਾ, ਕਿਉਂਕਿ ਜਿਹੜੀ ਤੇਰੀ ਬਿਰਤੀ ਹੈ ਤੇ ਜਿਤਨਾ ਤੂੰ ਜਪ ਕਰਦਾ ਇਹ ਵੀ ਹੋਵੇਗਾ। ਤੇ ਹੁਣ ਘਬਰਾਈ ਨਾ, ਪੁਰਾਣਾ ਢਾਂਚਾ ਜੇ ਦਿਨ ਸਾਰਾ ਗਲ ਗਿਆ, ਮਿਟ ਗਿਆ, ਤੂੰ ਬ੍ਰਹਮ ਗਿਆਨੀ ਹੋ ਜਾਏਗਾ, ਸੰਤ ਹੋ ਜਾਏਗਾ, ਅਜੇ ਵੀ ਬਹੁਤ ਅੱਗੇ ਹੈ। ਮੈਂ ਉਹਨੂੰ ਕਿਹਾ, ਮੈਂ ਤੇ ਤੈਨੂੰ ਸੁਤੇ ਸਿੱਧ ਕਿਹਾ ਸੀ, ਮੈਂ ਤੇ ਕਥਾ ਕਰਦਾ, ਪਰ ਤੂੰ ਤੇ ਕਥਾ ਦਾ ਰੂਪ ਹੋ ਗਏ। ਮੈਂ ਕਥਾ ਦੇ ਜਿਹੜੀ ਵਿਚਾਰਾਂ ਨੂੰ ਦੱਸਦਾ, ਤੂੰ ਤੇ ਉਸ ਵਿਚਾਰ ਦਾ ਰੂਪ ਹੋ ਗਏ। ਇਸ ਨੂੰ ਇਕਬਾਲ ਕਹਿੰਦੇ ਨੇ, ਤੁਝੇ ਕਿਤਾਬ ਸੇ ਫਰੋਗ ਨਹੀਂ ਹੈ ਕਿ ਤੂੰ, ਕਿਤਾਬੇ ਖਵਾਂ ਹੈ ਸਾਹਿਬੇ ਕਿਤਾਬ ਨਹੀਂ। ਡਾਕਟਰ ਮੁਹੰਮਦ ਇਕਬਾਲ। तू किताब नू पढ़न वाला है, किताब दे विच जो कुछ है वो तू नहीं है, वो तू नहीं है। तुझे किताब से फरोग नहीं के तू किताबे ख्वा है, साहेबे किताब नहीं। तू ग्रंथ दे पढ़न वाला है, तू पोथियां नू पढ़न वाला है, पोथी दे विच जो कुछ है वो तू नहीं है, वो तू नहीं। जिस दिन मनुख ओ होण लगदा है, पुराना सारा ढांचा मिटदा है, मैं कह तीजी घटना भी तेरे नाल घट सकती है, ते फिर घबराई ना। मैं हैरान होया उपर जाके, एक घंटा डंडौते च पिया रहे महाराज दे अगों, दोपहर का वक्त, अजीबो गरीब बिरती दे इस तरह दे अभ्यासी जगह जगह भ्रमण करते मिलते ने। जब परमात्मा दे कशिश दी दायरे चले जाते तो पदार्थां दी कशिश कट जाती है, इतने उच्चे उठ जाते ने जमीन दी कशिश कट जाती है, जमीन दी कशिश, पदार्थां दी कशिश, जोबन दी कशिश, प्रभता दी कशिश, धन दी कशिश, इस तो उच्चे उठ जाते ने कशिश कट जाती है, बुलंदियां नूं छूंदे ने। हुण अखरी अर्थां नूं लईए, सारा खुलासा शब्द दा मैं कर दिता। धन बेईमानी नाल भी कमाया जा सकता है, धर्म नहीं। धन ठगी नाल भी कमाया जा सकता है, धर्म नहीं। धन दा लोभ चोर ते ठग बना देगा, बना देगा, पर धर्म दा लोभ ते संत बना देगा, भगत बना देगा। धन दा लोभ हिरदे नूं मैला करदा जाएगा, मैला करदा जाएगा। महाराज कहने लोभी दा ते भूल के भरोसा करना ही ना, लोभी काबे साना की जय जय का पार वसा, ना भरोसा करो। क्यों? ज्यों को कर हर काया धावे दे दिस जाए, लोभी जंत न जाने पख अवख सब खाए। लोभी भरा नू धोखा दे सकदा, प्यो नू धोखा दे सकदा, पुत्र नू धोखा दे सकदा, मित्र नू धोखा दे सकदा, पत्नी नू धोखा दे सकदा, गुस्ताखी माफ कहण देना, गुरु नू धोखा दे सकदा, गुरु नू भी ठगण दी कोशिश कर सकदा। सोने दी पालकी महाराज ने बनवाई सी पटने दी गल, गुरु गोबिंद सिंह जी महाराज, माता जी ने सोना दिता, ते जद पालकी बन के आई है पटने साहब दी गल, इतिहास दी घटना, सतगुरां ने सेवकां नूं कहा भई लकड़ां कठियां करो, चेता बनाओ ते उपर पालकी नूं रखो। लंबी चौड़ी कथा है, मुक्तसर में अर्ज करां। माता जी भी बड़े रोकन, बड़ी श्रद्धा नाल बना के लैन, असी सोना दिता सी। माता जी कितना क सोना दिता सी? असी 207 तोले दिता सी, तोल के लै गए सन। लेकिन हुण हुक्म महाराज दा नहीं, जलानी है, लकड़ां ते रख दित्ती है। अग दिन भर जल्दी रही, जो बचिया सोना तोलिया ते 7 तोले गुरु नाल ठगी, धन गुरु गोबिंद सिंह नाल ठगी, 7 तोले। लोभी कावे साना कीजे, लोग भी मित्र नूं ठग सकदा, पुत्र नूं ठग सकदा, प्यो नूं ठग सकदा, भरा नूं ठग सकदा, भैण नूं ठग सकदा, पत्नी नूं धोखा दे सकदा है। किधरे दाव पेच उसका लग गया तो गुरु नूं भी नहीं छड्डे, धर्म नूं भी नहीं छड्डे। लोभी लोभ ने बेईमान बना देना है, धन दे लोभ ने संत बना देना है। तो हुण उस धन नूं अनर्थ नाल, बेईमानी नाल जिहड़ा संग्रह करना है, कबीर रोकदे ने, समझांदे ने। उन्हां दा इह पावन पवित्र वाक आप सरवण करो, छेती छेती मैं आप जी दे सामने अखरी अर्थ करां, इत्थे ही है, फिर अर्थां तो बाद समाप्ति होवेगी। हां जी, सोरठ राग विच कबीर जी दा इह पावन पवित्र वाक है। ओंकार एक ऐसी धुन है जिस तो ब्रह्मण की उत्पत्ति हुई है, और केवल एक है, एक ओंकार, दूजी तीजी चौथी धुन नहीं है, वो सत स्वरूप है। उसे तो सारा ज्ञान आउंदा इस वास्ते वो गुरु है और वो स्वभाव करके प्रसाद है, करुणाकर है, दयालु है, कृपालु है। हाँ जी बड़े परपंच करके, बड़े छल कपट करके दूजे दा धन खो के लेंदा, ठगी नाल लेंदा, बेईमानी नाल लेंदा, तरह तरह दे छल कपट नाल लेंदा। ई जो तू छल कपट नाल पराया धन लिया है, अपना धन ते दसा नवां दी किरत नाल ही हो सकदा है। मैं थोड़े दिनां च करोड़ा पति ते अरबां बन पति बनना छल कपट तो बिना नहीं, परपंच तो बिना नहीं बन सकदा। बहु परपंच कर पर धन लियावे। हां जी पर गजब दी गल है, संसार नूं ते लुट के लियांदा है पर पुत्रां कोल ते पत्नी कोल फिर उसे धन नूं लुटांदा है, अपने आप नूं लुटांदा है। लो जिन्ना है सारा ले लो, ले लो, अदोगे अगलियां दा ते सारा खोंदा है, उत्थे ते लुटना है, पिछे लुटाना है। लुट के खुशी मिलती है दूजे नूं, लुटा के भी खुशी मिलती है, बशर्ते अपने होवन, पुत्र होवन, मित्र होवन, पत्नी होवे, उत्थे फिर लुटांदा है, सारे खुले गफे दे देंदा है, लो सारा ही लो। सुतदा रापे आन लुटावे, जगत नूं ते लुटदा है परपंच करके, पर पुत्रां ते पत्नी दे कोल आके अपने आप नूं लुटांदा है, सारा उनां दे हवाले करदा। हां जी हे मेरे भुले हुए मन, एक कपड़ ते छल ना कर, क्यों आखिर अंत नो जिन्हां पुत्रां दी खातर, जिन्हां मित्रां दी खातर, जिस पत्नी दी खातर तू दूजियां नूं लुटिया ते थे लुटाया है, ते लेखा केवल तैनू ही देना पेगा, पत्नी कोल नहीं पुछिया जाएगा, पुत्रां कोल नहीं पुछिया जाएगा, ये सारा हिसाब किताब तैनू देना पेगा। मन मेरे भूले कपट न कीजे, अंत ने बेरा तेरे जी पेली, ते तेरे कोल ही अंतिम समय फैसला होएगा, तेरे ते निबड़ेगा, उन्हां ते नहीं। हां जी रोज रोज करके तन ते कमजोर होंदा है पर लोभ बड़ा बलवान होंदा है, तृष्णा ते रोज रोज जवान होंदी है, ओ नहीं बुढ़ी होंदी, लोभ नहीं बुढ़ा होंदा, काम नहीं बुढ़ा होंदा, हंकार नहीं बुढ़ा होंदा, तन बुढ़ा हो जांदा है, सिर्फ शरीर बुढ़ा हो जांदा है। तो कबीर कहिंदे ने जरा वेख, रोज रोज तन तेरा छीण हो रहा है, बुढ़ेपा आ रहा है, ओ दस्तक दे रहा है। हां जी जिन्हां दे उत्ते तू सब कुछ लुटाया ते जिन्हां दी खातर सब कुछ तू कीता है, जद बिल्कुल निर्बल कमजोर छीण हो जाएगा, ते तेरी बुक दे च पानी भी पान वास्ते तैयार नहीं होणगे, पुत्र ते पोतरे ते तेरे नेड़े भी नहीं आणगे, तब तेरी ओक, इहनू ओक कहिंदे ने, असीं बुक कहिंदे आ ओक, तां फिर तेरी बुक दे च किसे ने पानी दा घुट भी नहीं पाना, किसे ने पुछना भी नहीं, बुढ़ा एवें सिर खांदा, एवें सिर खांदा, इन्हां दी खातर सब कुछ कीता हुण सिर खांदा, किसे ने तेरी जो है बुक दे च पानी नहीं पाना, जिन्हां दी खातर तू सब कुछ करदा। हां जी एक गल स्पष्ट करके जान, उस अवस्था दे च ते अंतम अवस्था दे च कोई तेरा साथी नहीं, कोई तेरा साथी नहीं। हां जी समा आ गया है, वक्त आ गया है, तू सुचेत क्यों नहीं आंदा, प्रभु दा नाम जप हिरदे दे नाल, ताकि तेरी जिंदगी सफल हो सके। इतनी विचारां प्रवान करनिया, भुल चुक दी क्षमा। वाहिगुरु जी का खालसा।